ਉੱਠ ਹੀ ਨਹੀਂ ਸਕਦਾ, ਉੱਦਮ ਰੱਖਦਾ। ਇਹ ਤੇ ਉੱਦਮ ਕਰਨਾ ਪੈਂਦਾ ਤੇ ਉੱਦਮ ਦੀ ਦਾਤ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਸਾਧ ਸੰਗਤ ਮੰਗਣੀ ਪੈਂਦੀ ਹੈ। ਸਤਿਗੁਰੂ ਜੀ ਕਿਰਪਾ ਕਰਕੇ ਉਹ ਬਲ ਬਖਸ਼ਣ। ਉੱਦਮ ਕਰ ਹਰ ਜਾਪਣਾ ਕਹਿੰਦੇ ਗੁਰਮੁਖਾ, ਉੱਦਮ ਕਰਕੇ ਹਰੀ ਦਾ ਜਾਪ ਜਪਿਆ ਕਰ। ਵੱਡ ਭਾਗੀ ਧਨ ਖਾਟ, ਵੱਡੇ ਭਾਗ ਤੇਰੇ ਬਣ ਜਾਣਗੇ ਜਿਸ ਕਰਕੇ ਆਤਮ ਵਸਤੂ ਦੇ ਧਨ ਨੂੰ ਤੂੰ ਖੱਟ ਲਵੇਂਗਾ, ਇਕੱਠਾ ਕਰ ਲਵੇਂਗਾ। ਉਹ ਪਰਮਾਤਮਾ ਦੇ ਨਾਮ ਦਾ ਧਨ ਤੇਰੇ ਪੱਲੇ ਵੱਧ ਜਾਵੇਗਾ ਜੇ ਉੱਦਮ ਕਰਕੇ ਪਰਮਾਤਮਾ ਦਾ ਜਾਪ ਕਰੇਗਾ ਤਾਂ।
ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ।
ਸਤ ਸੰਗਤ ਵਿੱਚ ਆਣ ਕੇ ਹਰੀ ਦਾ ਸਿਮਰਨ ਕਰਨਾ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਸਾਧ ਸੰਗਤ ਕੱਟਣ ਨੂੰ ਸਮਰੱਥ ਹੈ। ਸੰਤ ਸੰਗ ਹਰ ਸਿਮਰਨ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ, ਫਿਰ ਉਹਨਾਂ ਦੇ ਕੋਲ ਬੈਠ ਕੇ ਹਰੀ ਦਾ ਸਿਮਰਨ ਕਰਨਾ, ਇਉਂ ਜਨਮਾਂ ਜਨਮਾਂਤਰਾਂ ਦੀ, ਵਿਕਾਰਾਂ ਦੀ, ਪਾਪਾਂ ਦੀ, ਕਰਮਾਂ ਦੀ, ਸੰਸਕਾਰਾਂ ਦੀ ਜੋ ਮੈਲ ਹੈ, ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਭਾਈ ਗੁਰਮੁਖ ਉਤਰ ਜਾਵੇਗੀ।
ਮਨ ਮੇਰੇ ਰਾਮ ਨਾਮ ਜਪ ਜਾਪ,
ਇਹ ਮੇਰਾ ਮਨ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ। ਆਪਣੇ ਮਨ ਦੇ ਪ੍ਰਸਾਦ ਪੰਜਵੇਂ ਪਾਤਸ਼ਾਹ ਬਚਨ ਕਰਦੇ ਹਨ, ਕਿਉਂਕਿ ਪਰਮਾਤਮਾ ਦਾ ਜਿਹੜਾ ਨਾਮ ਉਹਦੀ ਯਾਦ ਸਾਧ ਸੰਗਤ ਤੇ ਸਾਡਾ ਮੁੱਢ ਸਾਡਾ ਅਸਲਾ ਹੈ। ਜੇ ਪਰਮਾਤਮਾ ਦਾ ਜਾਪ ਨਾ ਸਾਨੂੰ ਵਿਸਰੇਗਾ ਫਿਰ ਜੀਵਨ ਦੇ ਮਨੋਰਥ ਦੀ ਪ੍ਰਾਪਤੀ, ਤੇ ਜੇ ਸਿਮਰਨ ਹੀ ਭੁੱਲ ਗਿਆ, ਜੇ ਸਾਧ ਸੰਗਤ ਬਾਣੀ ਨਾ ਆਪਾਂ ਪੜ੍ਹ ਸਕਦੇ ਹੋਏ, ਐਂ ਸਮਝ ਲਓ ਫਿਰ ਜੇ ਕਿਸੇ ਦੇ ਕੋਲ ਸਰੀਰ ਹੋਵੇ ਤੇ ਉਹਦੇ ਵਿੱਚ ਸਵਾਸ ਨਾ ਹੋਣ ਤੇ ਇਕੱਲੀ ਲਾਸ਼ ਨੂੰ ਸਾਧ ਸੰਗਤ ਕੋਈ ਕੀ ਕਰੇਗਾ? ਡੈਡ ਬੋਡੀ ਦਾ ਫਿਰ ਕੋਈ ਕੰਮ ਹੈਗਾ? ਜੇ ਮਨੁੱਖਾ ਸਰੀਰ ਸਾਡੇ ਕੋਲ ਹੈ ਪਰ ਬਾਣੀ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਸੰਗਤ ਨਹੀਂ, ਤੇ ਸਮਝ ਲਓ ਸਵਾਸਾਂ ਤੋਂ ਬਿਨਾਂ ਸਰੀਰ ਹੈ। ਮਨ ਮੇਰੇ ਰਾਮ ਨਾਮ ਜਪ ਜਾਪ ਕਹਿੰਦੇ ਨੇ, ਪਰਮਾਤਮਾ ਦਾ ਨਾਮ ਤੇਰੇ ਸਵਾਸ ਨੇ, ਆਸਰਾ ਤੇਰੇ ਮਨ ਦਾ, ਇਹਦੇ ਕਰਕੇ ਤੂੰ ਤੁਰਿਆ ਫਿਰਦਾ। ਤੇਰਾ ਮੁੱਢ ਤੇਰਾ ਅਸਲਾ ਹੈ, ਤੇ ਆਪਣੇ ਅਸਲੇ ਨਾਲੋਂ ਟੁੱਟ ਜਾਵੇਗਾ ਫਿਰ ਤੇਰੀ ਕੋਈ ਬਾਤ ਨਹੀਂ ਪੁੱਛੇਗਾ, ਫਿਰ ਜੁਗਾਂ ਤੱਕ ਰੋਲਦਾ ਫਿਰੇਗਾ। ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਬਚਨ ਆਉਂਦਾ, ਉਹ ਕਹਿੰਦੇ ਨੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੋਖੜੈ ਸੜਿਓ ਇਹ ਕਾਲੀ ਹੋਈ ਆ ਦੇਹਰੀ, ਨਾਨਕ ਮੈਂ ਤਨ ਭੰਗ। ਪਹਿਲਾਂ ਸਵਾਲ ਕੀਤਾ, ਪੱਬਰ ਕਮਲ ਫੁੱਲ ਨੂੰ ਕਹਿੰਦੇ ਆ, ਕਹਿੰਦੇ ਅਸੀਂ ਇੱਕ ਵਾਰੀ ਕਮਲ ਦਾ ਫੁੱਲ ਵੇਖਿਆ, ਬੜਾ ਸੋਹਣਾ ਖਿੜਿਆ, ਸੁਗੰਧੀ ਦਿੰਦਾ, ਸੋਹਣੇ ਤਲਾਅ ਦੇ ਵਿੱਚ ਸੀ, ਤੇ ਲੋਕ ਵੇਖ ਵੇਖ ਕੇ ਖੜ ਖੜ ਕੇ ਉਹਨੂੰ ਜਾਂਦੇ ਆ, ਖਲੋ ਖਲੋ ਕੇ ਵੇਹਦੇ ਉਹਦੀ ਸੁੰਦਰਤਾ, ਉਹਦੀ ਸੁਗੰਧੀ, ਇੰਨਾ ਸੋਹਣਾ ਸੀ। ਪਰ ਕਹਿੰਦੇ ਥੋੜੇ ਚਿਰ ਬਾਅਦ ਅਸੀਂ ਫੇਰ ਗੇੜਾ ਮਾਰਿਆ ਤੇ ਤਲਾਅ ਜਿਹੜਾ ਸੀ ਸਾਧ ਸੰਗਤ ਸਰੋਵਰ ਸੁੱਕਾ ਪਿਆ, ਉਹਦੇ ਚ ਪਾਣੀ ਕੋਈ ਨੀ, ਜਿਹੜਾ ਥੋੜਾ ਜਿਹਾ ਪਾਣੀ ਹੈਗਾ ਉਹ ਕਾਲੇ ਰੰਗ ਦਾ, ਬਦਬੋ ਮਾਰੀ ਜਾਂਦਾ, ਕਮਲ ਦਾ ਫੁੱਲ ਸੜ ਗਲ ਗਿਆ, ਉੱਥੇ ਹੈ ਹੀ ਕੁਛ ਨੀ, ਕੋਈ ਸੁਗੰਧੀ ਨਹੀਂ ਆਉਂਦੀ, ਬਲਕਿ ਉੱਥੋਂ ਤਾਂ ਦੁਰਗੰਧੀ ਆਉਂਦੀ ਹੁਣ। ਤੇ ਕਹਿੰਦੇ ਹੈਰਾਨ ਹੋ ਕੇ ਅਸੀਂ ਪੁੱਛਿਆ, ਭਾਈ ਥੋੜੇ ਚਿਰ ਪਹਿਲਾਂ ਤੇ ਤੂੰ ਬੜਾ ਹਰਿਆ ਭਰਿਆ ਸਾਂ, ਕਿੰਨੀ ਸੋਹਣੀ ਸੁਗੰਧੀ ਆਉਂਦੀ, ਪੱਤੀਆਂ ਖਿੜੀਆਂ ਸੀ ਤੇਰੀਆਂ, ਤੇ ਇੱਥੇ ਤੇਰੀ ਸੁੰਦਰਤਾ ਨੂੰ ਲੋਕ ਖਲੋ ਖਲੋ ਕੇ ਵੇਖਦੇ ਸਨ, ਤੇ ਥੋੜੇ ਚਿਰ ਬਾਅਦ ਹੀ ਤੈਨੂੰ ਕੀ ਹੋਇਆ? ਕਹਿ ਦੋਖੜਾ ਸੜਿਓ ਇਹ ਕਾਲੀ ਹੋਈ ਆ ਦੇਹਰੀ। ਮਹਾਰਾਜ ਕਹਿੰਦੇ ਕੀ ਦੁੱਖ ਲੱਗ ਗਿਆ ਤੈਨੂੰ? ਕਾਲਾ ਹੀ ਹੋ ਗਿਆ ਸਾਰਾ, ਬਦਬੂ ਆਉਣ ਲੱਗ ਪਈ, ਸਭ ਖੇੜਾ, ਸਭ ਖੁਸ਼ਬੋਈਆਂ ਪਤਾ ਹੀ ਨਹੀਂ ਕਿੱਥੇ ਚਲੀਆਂ ਗਈਆਂ। ਨਾਨਕ ਮੈਂ ਤਨ ਭੰਗ, ਕਈ ਨੇ ਮੈਨੂੰ ਪਤਾ ਲੱਗ ਗਿਆ ਕਿਸ ਗੱਲ ਕਰਕੇ ਮੇਰੇ ਤੇ ਇਹ ਹਾਲਤ ਹੋਈ। ਅੱਗਿਓਂ ਕਮਲ ਦਾ ਫੁੱਲ ਜਵਾਬ ਦਿੰਦਾ, ਉਹ ਕਹਿੰਦੇ ਨੇ, ਮੇਰੇ ਸਰੀਰ ਦੇ ਉੱਤੇ ਜਿਹੜਾ ਦੁੱਖ ਵਾਲਾ ਸਮਾਂ ਆਇਆ ਉਹਦਾ ਕਾਰਨ ਇੱਕ ਹੈ। ਕਿਹੜਾ ਕਾਰਨ? ਕਹਿੰਦੇ, ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ। ਕਹਿੰਦੇ ਮੈਂ ਜਾਣਦਾ ਉਹ ਜਿਹੜਾ ਪਾਣੀ ਸੀ ਮੇਰਾ ਮੁੱਢ ਮੇਰਾ ਅਸਲਾ, ਜਿਸ ਪਾਣੀ ਕਰਕੇ ਮੇਰੇ ਤੇ ਹਰਿਆਵਲ ਸੀ, ਜਿਸ ਪਾਣੀ ਕਰਕੇ ਮੇਰੇ ਤੇ ਖੇੜਾ ਬਣਿਆ ਸੀ, ਕਿਉਂਕਿ ਕਮਲ ਦਾ ਫੁੱਲ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਕਹਿੰਦੇ ਨੇ, ਉਸ ਪਾਣੀ ਨਾਲ ਜਿੰਨੀ ਦੇਰ ਮੇਰੀ ਸੰਗਤ ਰਹੀ, ਜਿੰਨੀ ਦੇਰ ਉਹ ਮੇਰਾ ਮੁੱਢ ਮੇਰਾ ਅਸਲਾ ਮੇਰਾ ਧੁਰਾ ਮੇਰੇ ਨਾਲ ਰਿਹਾ, ਓਨੀ ਦੇਰ ਹੀ ਖੁਸ਼ਬੋਈਆਂ ਸਨ, ਓਨੀ ਦੇਰ ਹੀ ਖੇੜੇ ਸਨ, ਆਨੰਦ ਓਨੀ ਦੇਰ ਹੀ ਬਣਿਆ ਸੀ, ਸੁੰਦਰਤਾ ਓਨੇ ਸਮੇਂ ਵਾਸਤੇ ਸੀ, ਬਸ ਉਹ ਪਾਣੀ ਨਾਲੋਂ ਨਾਤਾ ਟੁੱਟ ਗਿਆ। ਕਹਿੰਦੇ ਹੁਣ ਕੌਣ ਮੈਨੂੰ ਬਚਾ ਸਕਦਾ ਸੀ? ਇਸੇ ਕਰਕੇ ਮੈਂ ਗਲ ਸੜ ਗਿਆ, ਬਦਬੋ ਤਾਂ ਆਉਣ ਲੱਗ ਪਈ, ਕਾਲਾ ਰੰਗ ਤਾਂ ਬਣ ਗਿਆ, ਆਪਣੇ ਅਸਲੇ ਨਾਲੋਂ ਟੁੱਟ ਗਿਆ। ਜਾਣਾ ਪਾਣੀ ਨਾਲ, ਕਹਿੰਦੇ ਮੈਂ ਜਾਣਦਾ, ਇਹ ਨਹੀਂ ਤੇ ਮੈਨੂੰ ਪਤਾ ਹੀ ਨਹੀਂ ਕੀ ਹੋ ਗਿਆ। ਕਹਿੰਦੇ ਮੈਨੂੰ ਪਤਾ ਕੀ ਹੋਇਆ? ਪਾਣੀ ਨਾਲ ਹਾਂ, ਕਹਿੰਦੇ ਪਾਣੀ ਨਹੀਂ ਹੈਗਾ ਹੁਣ ਮੇਰੇ ਕੋਲ। ਜੈ ਸੇਤੀ ਮੇਰਾ ਸੰਗ, ਜਿਸ ਨਾਲ ਮੇਰੀ ਸੰਗਤ ਸੀ, ਮੇਰੀ ਸੰਗਤ ਟੁੱਟ ਗਈ ਹੈ, ਹੁਣ ਮੈਂ ਆਪਣੇ ਮੁੱਢ ਨਾਲ ਜੁੜਿਆ ਨਹੀਂ ਰਹਿ ਸਕਿਆ, ਇਸ ਕਰਕੇ ਮੇਰੇ ਵਿੱਚੋਂ ਬਦਬੋ ਆਉਣ ਲੱਗ ਪਈ, ਗਲ ਸੜ ਗਿਆ, ਪੱਤੀਆਂ ਦਾ ਰੰਗ ਕਾਲਾ ਪੈ ਗਿਆ, ਸਾਰੀ ਸੁੰਦਰਤਾ ਨਾਸ ਹੋ ਗਈ ਹੈ। ਪਰਮਾਤਮਾ ਦਾ ਨਾਮ ਮਨੁੱਖਾ ਜਨਮ ਦਾ ਸਾਧ ਸੰਗਤ ਅਸਲਾ ਇਹਦਾ ਤੁਰਾ ਹੈ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਦੋਂ ਧੁਰੇ ਨਾਲ ਬੰਦਾ ਆਪਣੇ ਨਾਲ ਟੁੱਟ ਜਾਵੇ ਨਾ, ਫਿਰ ਉਹਦੇ ਤੇ ਕੋਈ ਸੁੰਦਰਤਾ, ਕੋਈ ਖੇੜਾ, ਕੋਈ ਆਤਮਕ ਆਨੰਦ, ਕੋਈ ਆਤਮਕ ਹਲਾਰੇ ਨਹੀਂ ਰਹਿ ਜਾਂਦੇ। ਫਿਰ ਕੋਈ ਆਸਰਾ ਨਹੀਂ, ਫਿਰ ਸਮਝੋ ਸਰੀਰ ਸਵਾਸਾਂ ਤੋਂ ਬਿਨਾਂ ਜਿਵੇਂ ਹੈ, ਕਿਸੇ ਕੰਮ ਦਾ ਨਹੀਂ। ਇਹ ਮਨੁੱਖਾ ਜਨਮ ਬਿਨਾਂ ਪਰਮਾਤਮਾ ਦੇ ਨਾਮ ਤੋਂ ਕਿਸੇ ਕੰਮ ਦਾ ਨਹੀਂ। ਆਪਣੇ ਲਕਸ਼ ਨੂੰ, ਆਪਣੇ ਨਿਸ਼ਾਨੇ ਨੂੰ ਛੱਡ ਕੇ ਜੇ ਕੋਈ ਜਿਉਂਦਾ ਤੇ ਕਹਿੰਦੇ ਨੇ, ਫਿਰ ਸਮਝ ਲਓ ਤੁਰੀ ਫਿਰਦੀ ਲਾਸ਼ ਹੀ ਆ ਉਹ ਤਾਂ। ਮਨ ਮੇਰੇ ਰਾਮ ਨਾਮ ਜਪ ਜਾਪ, ਇਸ ਕਰਕੇ ਹੇ ਮੇਰਿਆ ਮਨ, ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ। ਉਹ ਤੇਰਾ ਮੁੱਢ ਹੈ, ਉਹ ਤੇਰਾ ਅਸਲਾ ਹੈ, ਉਹਦੇ ਆਸਰੇ ਤੇ ਤੂੰ, ਉਸ ਪਰਮਾਤਮਾ ਦੇ ਨਾਮ ਦੇ ਆਸਰੇ ਤੇ ਸਾਰਾ ਸੰਸਾਰ ਹੈ। ਤੇ ਤੇਰੇ ਤਨ ਮਨ ਦਾ ਆਸਰਾ ਵੀ ਉਹ ਨਾਮ ਹੀ ਹੈ। ਇਹ ਨਾ ਹੋਵੇ ਤੈਨੂੰ ਉਹ ਨਾਮ ਭੁੱਲ ਜਾਵੇ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵੱਲ ਲਾਏ। ਮਹਾਰਾਜ ਕਹਿੰਦੇ ਨੇ ਫਿਰ ਤਾਂ ਇਉਂ ਵਰਤਾਵ ਕਰਨਾ ਪੈਂਦਾ ਜਿਵੇਂ ਬਹੁਤ ਜ਼ਿਆਦਾ ਕੋਈ ਦੁਖੀ ਹੋਇਆ ਬੰਦਾ ਕਰਦਾ, ਬਹੁਤ ਵੱਡਾ ਰੋਗੀ ਜਿਹਨਾਂ ਨੂੰ ਬਾਣੀ ਭੁੱਲ ਜਾਂਦੀ। ਬਾਣੀ ਸਾਧ ਸੰਗਤ ਸਾਡੇ ਸਵਾਸ ਨੇ, ਮਨ ਦਾ ਆਸਰਾ, ਪਰਮਾਤਮਾ ਦਾ ਨਾਮ। ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਕੁਝ ਚੇਤਾ ਕਰਵਾਇਆ, ਹੇ ਮੇਰਿਆ ਮਨ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰ, ਤੇਰਾ ਭਲਾ ਹੋਵੇਗਾ।
ਮਨ ਇੱਛੇ ਫਲ ਪਹੁੰਚ ਤੂੰ, ਸਭ ਚੂਕੈ ਸੋਗ ਸੰਤਾਪ।
ਜੇ ਪਰਮਾਤਮਾ ਦਾ ਨਾਮ ਜਪੇਗਾ ਤੇ ਮਨ ਭਾਉਂਦੇ ਫਲਾਂ ਦੀ ਤੈਨੂੰ ਪ੍ਰਾਪਤੀ ਹੋਵੇਗੀ। ਜੋ ਵੀ ਤੇਰੇ ਮਨ ਦੀ ਮਨੋਕਾਮਨਾ ਹੋਵੇਗੀ, ਉਹ ਹੀ ਤੈਨੂੰ ਫਲ ਪ੍ਰਾਪਤ ਹੋਵੇਗਾ। ਮਨ ਇੱਛੇ ਫਲ ਪਹੁੰਚ ਤੂੰ, ਸਭ ਚੁੱਕੇ ਸੋਗ ਸੰਤਾਪ, ਸਾਰੇ ਦੁੱਖ ਕੱਟੇ ਜਾਣਗੇ। ਆਦੀ ਵਿਆਦੀ ਉਪਾਧੀ, ਇਹ ਤਿੰਨੇ ਤਾਪਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ। ਜੋ ਤੇਰੇ ਮਨ ਦੀ ਇੱਛਾ ਹੋਵੇਗੀ, ਉਹ ਇੱਛਾ ਪਰਮਾਤਮਾ ਪੂਰੀ ਕਰੇਗਾ। ਪਰ ਪਰਮਾਤਮਾ ਦਾ ਨਾਮ ਜਪੇਗਾ ਤਾਂ ਵਿਸਰਾਮ ਦੇ ਕੇ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ।
ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਜਿਠਾ ਨਾਲ।
ਹੁਣ ਹਜ਼ੂਰ ਨੇ ਸਾਧ ਸੰਗਤ ਤੋਂ ਨਿਸ਼ਾਨਾ ਦੱਸਿਆ ਜਿਸ ਕਰਕੇ ਸਰੀਰ ਮਿਲਿਆ ਸਾਨੂੰ ਮਨੁੱਖਾ, ਕਿਉਂਕਿ ਕਈਆਂ ਦਾ ਇਹ ਸੁਭਾਅ ਹੁੰਦਾ ਵੀ ਸਰੀਰ ਸਿਰਫ ਸ਼ਕਣ ਛਕਾਉਣ ਵਾਸਤੇ, ਆਨੰਦ ਮਾਨਣ ਵਾਸਤੇ ਹੀ ਮਿਲਿਆ, ਖਾ ਲਿਆ, ਸੌਂ ਲਿਆ, ਮੌਜ ਮੇਲੇ ਦੁਨੀਆਂ ਦੇ ਦੇਖ ਲਏ। ਨਹੀਂ ਨਹੀਂ, ਪੰਜਵੇਂ ਪਾਤਸ਼ਾਹ ਕਹਿੰਦੇ ਜਿਸ ਕਾਰਨ ਤਨ ਧਾਰਿਆ, ਜਿਸ ਕਾਰਨ ਕਰਕੇ ਤੂੰ ਸੰਸਾਰ ਤੇ ਆਇਆ ਮਨੁੱਖਾ ਜਨਮ ਲੈ ਕੇ, ਜਿਸ ਕੰਮ ਲਈ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ, ਸੋ ਪ੍ਰਭ ਡਿਠਾ ਨਾਲ, ਕਹਿੰਦੇ ਨੇ ਉਹ ਪਰਮਾਤਮਾ ਦੇ ਦਰਸ਼ਨ ਕਰਨੇ ਸਨ। ਇਹੋ ਹੀ ਕਾਰਨ ਸੀ, ਇੱਕੋ ਹੀ, ਉਸ ਪਰਮਾਤਮਾ ਦੇ ਦਰਸ਼ਨ ਕਰਨ ਲਈ, ਉਹਦੇ ਨਾਲ ਮਿਲਾਪ ਕਰਨ ਲਈ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਸੀ। ਤੇ ਉਹ ਕਹਿੰਦੇ ਨੇ ਨਾਮ ਜਪਣ ਕਰਕੇ ਤੂੰ ਪਰਮਾਤਮਾ ਆਪਣੇ ਨਾਲ ਹੀ ਦੇਖ ਲਿਆ, ਹੁਣ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ ਨੇ, ਜਿਸ ਕਰਕੇ ਤੂੰ ਆਇਆ ਸਾਂ ਸੰਸਾਰ ਤੇ, ਜਿਸ ਕਰਕੇ ਮਨੁੱਖਾ ਸਰੀਰ ਤੈਨੂੰ ਮਿਲਿਆ ਸੀ, ਤੂੰ ਤਨ ਧਾਰਿਆ ਸੀ, ਇਹ ਕਾਰਨ ਸੀ ਪਰਮਾਤਮਾ ਨੂੰ ਵੇਖਣ। ਕਹਿੰਦੇ ਨਾਮ ਜਪਣ ਲੱਗ ਪਿਆ, ਪਰਮਾਤਮਾ ਨੂੰ ਦੇਖ ਲਿਆ, ਸੋ ਪ੍ਰਭ ਡਿੱਠਾ ਨਾਲ, ਕਹਿੰਦੇ ਹੁਣ ਮੈਂ ਮਹਿਸੂਸ ਕਰ ਲਿਆ ਵੀ ਉਹ ਪਰਮਾਤਮਾ ਮੇਰੇ ਨਾਲ ਹੀ ਹੈ, ਮੇਰੇ ਅੰਗ ਸੰਗ ਹੀ ਹੈ। ਹੁਣ ਤਾਂ ਅੰਤਰਾਤਮਾ ਮੈਂ ਉਹਦੇ ਹਰ ਵੇਲੇ ਦਰਸ਼ਨ ਕਰਦਾ, ਇਸੇ ਵਾਸਤੇ ਕਹਿੰਦੇ ਸੰਸਾਰ ਤੇ ਆਇਆ ਸਾਂ, ਇਸੇ ਲਈ ਮੈਨੂੰ ਮਨੁੱਖਾ ਸਰੀਰ ਮਿਲਿਆ ਸੀ, ਜਿਸ ਕਾਰਨ ਕਰਕੇ ਇਹ ਤਨ ਮਿਲਿਆ ਸੀ, ਉਸ ਪਰਮਾਤਮਾ ਨੂੰ ਪ੍ਰਾਪਤ ਮੈਂ ਕਰ ਲਿਆ ਹੈ ਜੀ।
ਜਲ ਥਲ ਮਹੀਲ ਪੂਰਿਆ, ਪ੍ਰਭ ਆਪਣੀ ਨਜ਼ਰ ਨਿਹਾਲ।
ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਤੇ ਆਕਾਸ਼ ਵਿੱਚ ਪਰਿਪੂਰਨ ਹੈ, ਪ੍ਰਭ ਆਪਣੀ ਨਜ਼ਰ ਨਿਹਾਲ। ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ ਤੇ ਫਿਰ ਸਾਧ ਸੰਗਤ ਬੰਦਾ ਉਹਨੂੰ ਦੂਰ ਨਹੀਂ ਜਾਣਦਾ, ਫਿਰ ਉਹਦੇ ਦਰਸ਼ਨ ਕਰਦਾ ਹਰ ਵੇਲੇ, ਉਹਨੂੰ ਅਨੁਭਵ ਕਰਦਾ ਰਹਿੰਦਾ। ਪ੍ਰਭ ਆਪਣੀ ਨਜ਼ਰ ਨਾਲ, ਕਹਿੰਦੇ ਆਪਣੀ ਨਜ਼ਰ ਨਾਲ ਉਹਨੂੰ ਦੇਖ ਲਿਆ, ਦਰਸ਼ਨ ਕਰ ਲਏ ਹਨ ਉਸ ਦੇ, ਤੇ ਪਰਮਾਤਮਾ ਨੂੰ ਮਿਲਣਾ ਹੀ ਜੀਵਨ ਦਾ ਮਨੋਰਥ ਸੀ, ਇਹ ਕਿਰਪਾ ਕਰ ਦਿੱਤੀ। ਪ੍ਰਭ ਆਪਣੀ ਨਜ਼ਰ ਨਿਹਾਲ, ਕਹਿੰਦੇ ਪਰਮਾਤਮਾ ਨੇ ਮਿਹਰ ਦੀ ਨਜ਼ਰ ਕੀਤੀ, ਨਿਹਾਲ ਕਰ ਦਿੱਤਾ। ਨਿਹਾਲ ਦੇ ਅਰਥ ਹੁੰਦੇ ਦੁੱਖਾਂ ਤੋਂ ਰਹਿਤ ਕਰ ਦੇਣਾ। ਕੋਈ ਕਿਸੇ ਨੂੰ ਮਿਲੇ ਤੇ ਪੁੱਛਦਾ ਨਾ ਕੀ ਹਾਲ ਹੈ, ਭਾਈ ਆਪਣਾ ਦੱਸ, ਤੈਨੂੰ ਦੁੱਖ ਤਾਂ ਨਹੀਂ, ਕੋਈ ਪਰੇਸ਼ਾਨੀ ਤਾਂ ਨਹੀਂ। ਨਿਹਾਲ ਦਾ ਅਰਥ ਹੈ ਕੋਈ ਦੁੱਖ ਨਹੀਂ, ਕੋਈ ਪਰੇਸ਼ਾਨੀ ਨਾ ਹੋਣੀ। ਕਹਿੰਦੇ ਮਹਾਰਾਜ ਨੇ ਮਿਹਰ ਦੀ ਨਿਗਾਹ ਨਾਲ ਦੇਖਿਆ, ਸਾਰੇ ਦੁੱਖ ਕੱਟ ਦਿੱਤੇ ਹਨ।
ਮਨ ਤਨ ਨਿਰਮਲ ਹੋਇਆ, ਲਾਗੀ ਸਾਜ ਪ੍ਰੀਤ।
ਜਿਸ ਵੇਲੇ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ, ਜਿਸ ਵੇਲੇ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੀਤੀ ਲੱਗੀ, ਮਨ ਵੀ ਨਿਰਮਲ ਹੋ ਗਿਆ, ਤਨ ਵੀ ਨਿਰਮਲ ਹੋ ਗਿਆ, ਮਨ ਤਨ ਨਿਰਮਲ ਹੋਇਆ, ਮਨ ਤਨ ਦੋਵੇਂ ਨਿਰਮਲ ਹੋ ਗਏ, ਪਵਿੱਤਰ ਹੋ ਗਏ, ਹਰੇ ਭਰੇ ਹੋ ਗਏ, ਲਾਗੀ ਸਾਜ ਪ੍ਰੀਤ। ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਗੁਰੂ ਸਾਹਿਬ ਦੇ ਚਰਨਾਂ ਨਾਲ ਸਾਡੀ ਪ੍ਰੀਤੀ ਲੱਗੀ, ਪ੍ਰੇਮ ਲੱਗਾ, ਤਾਂ
ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਨਹੀਂ ਕੀਤ।
ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਲਿਆ, ਕਹਿੰਦੇ ਉਹਨੇ ਜਾਪ ਵੀ ਕਰ ਲਏ, ਤਪ ਵੀ ਕਰ ਲਏ, ਜਪਾਂ ਤਪਾਂ ਦਾ ਫਲ ਉਹਨੂੰ ਉੱਥੇ ਹੀ ਮਿਲ ਗਿਆ ਜਿਸ ਵੇਲੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰੇਮ ਲਾਇਆ। ਤਾਂ
ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰ ਕਾ ਨਾਮ।
ਪਰਮਾਤਮਾ ਦਾ ਨਾਮ ਜਿਹੜਾ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਰਤਨਾਂ ਨਾਲੋਂ, ਜਵਾਹਰਾਤਾਂ ਨਾਲੋਂ, ਮਾਨਕਾਂ ਨਾਲੋਂ, ਹੀਰਿਆਂ ਨਾਲੋਂ ਕਿਤੇ ਵੱਧ ਕੀਮਤੀ ਹੈ। ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰਕਾ ਨਾਲੋ, ਕਹਿੰਦੇ ਨੇ ਰਤਨਾਂ ਨਾਲੋਂ, ਜਵਾਹਰਾਤਾਂ ਨਾਲੋਂ, ਲਾਲਾਂ ਨਾਲੋਂ, ਹੀਰਿਆਂ ਨਾਲੋਂ, ਮਾਨਕਾਂ ਨਾਲੋਂ ਵੀ ਵੱਧ ਪਰਮਾਤਮਾ ਦਾ ਨਾਮ ਕੀਮਤੀ ਹੈ। ਇਹਨਾਂ ਵਸਤੂਆਂ ਦੀ ਤੇ ਕੋਈ ਕੀਮਤ ਪੈਂਦੀ ਹੈ, ਪਰ ਪਰਮਾਤਮਾ ਦੇ ਨਾਮ ਦੀ ਸਾਧ ਸੰਗਤ ਕੋਈ ਕੀਮਤ ਨਹੀਂ। ਇੱਕ ਘੜੀ ਦਾ ਨਾਮ ਜਪਣ ਕਰਕੇ ਜਿਸ ਰਾਜੇ ਜਨਕ ਨੇ ਸਾਰੇ ਨਰਕ ਖਾਲੀ ਕਰਵਾ ਦਿੱਤੇ, ਦੁੱਖ ਭੋਗਦੇ ਵਰਲਾਪ ਕੱਢਦੇ ਜੀਵਾਂ ਦੀ ਖਲਾਸੀ ਕਰਵਾ ਦਿੱਤੀ, ਉਸ ਨਾਮ ਦੀ ਕੋਈ ਕੀਮਤ ਪੈ ਸਕਦੀ ਹੈ? ਕੋਈ ਕੀਮਤ ਨਹੀਂ, ਉਹ ਅਮੋਲਕ ਹੈ ਜੀ।
ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ।
ਜਿਨ੍ਹਾਂ ਨੇ ਹਰੀ ਦੇ ਗੁਣ ਗਾਏ ਹਨ ਕਹਿੰਦੇ ਨੇ ਉਹਨਾਂ ਨੇ ਭਾਈ ਆਨੰਦ ਪ੍ਰਾਪਤ ਕੀਤਾ, ਗਿਆਨ ਦੀ ਪ੍ਰਾਪਤੀ ਕੀਤੀ, ਸਾਰੇ ਸੁੱਖ ਉਹਨਾਂ ਗੁਰਮੁਖਾਂ ਨੂੰ ਮਿਲੇ ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸ ਸੁਣ ਸੋਏ ਜਿਤ ਜਪੀਏ ਹਰ ਨਾਮ।
ਅਗਲੇ ਸ਼ਬਦ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ। ਸੋਈ ਸਾਸ, ਸਾਸ ਹੁੰਦੇ ਸ਼ਾਸਤਰ, ਕਹਿੰਦੇ ਉਹਨਾਂ ਸ਼ਾਸਤਰਾਂ ਨੂੰ ਪੜ੍ਹਨਾ ਚਾਹੀਦਾ ਜਾਂ ਉਹਨਾਂ ਸ਼ਾਸਤਰਾਂ ਦਾ ਪੜ੍ਹਿਆ ਹੀ ਭਲਾ ਹੈ ਜਿਸ ਕਰਕੇ ਪਰਮਾਤਮਾ ਦਾ ਨਾਂ ਚੇਤੇ ਆ ਜਾਵੇ। ਸੌਣ ਸੋਏ, ਸੌਣ ਕਹਿੰਦੇ ਸ਼ਗਨ ਨੂੰ, ਸ਼ਗਨਾਂ ਦਾ ਅਪਸ਼ਗਨਾਂ ਦੀ ਵਿਚਾਰ ਸਾਧ ਸੰਗਤ ਕਈ ਵਾਰੀ ਬੰਦਾ ਬਹੁਤ ਕਰਦਾ ਤੇ ਮਹਾਰਾਜ ਕਹਿੰਦੇ ਨੇ ਭਾਈ ਸ਼ਗਨ ਸਾਰਿਆਂ ਤੋਂ ਚੰਗਾ ਉਹ ਹੀ ਹੈ, ਸੋਈ ਸਾਸ ਤੇ ਸੌਣ ਸੋਏ ਜਿਤ ਜਪੀਏ ਹਰ ਨਾਓ। ਜਿਸ ਵੇਲੇ ਪਰਮਾਤਮਾ ਚੇਤੇ ਆਉਂਦਾ ਹੈ ਉਹ ਹੀ ਸ਼ਗਨ ਸਾਰਿਆਂ ਤੋਂ ਸਾਧ ਸੰਗਤ ਵਧੀਆ ਹੈ। ਉਵੇਂ ਸ਼ਗਨ ਆਪ ਸ਼ਗਨ ਦੀ ਗੁਰੂ ਕਾ ਸਿੱਖ ਕਦੇ ਨਹੀਂ ਵਿਚਾਰ ਕਰਦਾ, ਜਦੋਂ ਰੱਬ ਨੂੰ ਚੇਤੇ ਕਰਦਾ ਸਮਝ ਲਓ ਸਭ ਤੋਂ ਵਧੀਆ ਸ਼ਗਨ ਹੈ ਉਹਦੇ ਵਾਸਤੇ। ਸੌਣ ਸ਼ਗਨ ਨੂੰ ਕਹਿੰਦੇ ਆ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਕਹਿੰਦੇ ਨੇ ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ ਪਤੀਵਰਤ ਏਕ ਤੇਕ ਦੁਬਧਾ ਨਿਵਾਰੀ ਹੈ। ਪੂਛਤ ਨਾ ਜੋ ਤਕੋ ਬੇਦ ਸਿਤ ਵਾਰ ਕਸ਼ੂ ਗ੍ਰਹਿ ਔਰ ਨਛੱਤਰ ਕੀ ਨਾ ਸ਼ੰਕਾ ਔਰ ਧਾਰੀ ਹੈ ਜਾਣਤ ਨਾ ਸਗਨ ਲਗਨ ਆਨ ਦੇਵ ਸੇਵ। ਉਹ ਕਹਿੰਦੇ ਨੇ ਗੁਰੂ ਕਾ ਸਿੱਖ ਨਹੀਂ ਵਿਚਾਰ ਕਰਦਾ ਵੀ ਕਿਹੜਾ ਵਾਰ ਹੈ, ਕਿਹੜਾ ਸ਼ਗਨ ਹੈ, ਕਿਹੜੀ ਥਿੱਤੀ ਹੈ, ਕਿਹੜਾ ਦਿਨ ਹੈ, ਕਿਉਂਕਿ ਕਈ ਵਾਰ ਇਸੇ ਚੱਕਰ ਵਿੱਚ ਸਾਧ ਸੰਗਤ ਬੰਦਾ ਆਪਣਾ ਸਮਾਂ ਬਰਬਾਦ ਕਰ ਦਿੰਦਾ ਭਾਈ ਵਾਰ ਕਿਹੜਾ ਹੈ, ਅੱਜ ਕੀ ਵਾਰ ਹੈ, ਕਿਹੜਾ ਸ਼ਗਨ ਵਿਚਾਰ ਕੇ ਤੁਰਨਾ ਹੈ, ਕਿਹੜਾ ਲਗਨ ਹੋਵੇਗਾ ਤੇ ਫਿਰ ਇਹ ਕਾਰਜ ਕੀਤਾ ਜਾਵੇਗਾ। ਜਿਵੇਂ ਛੇਵੇਂ ਪਾਤਸ਼ਾਹ ਜੀ ਨੂੰ ਇੱਕ ਪੰਡਿਤ ਨੇ ਕਥਾ ਸੁਣਾਇਆ ਕਰਨੀ ਸੰਗਤ ਵਿੱਚ ਆਣ ਕੇ ਬੇਨਤੀ ਕਰਨ ਤੋਂ ਬਾਅਦ ਤੇ ਗੁਰੂ ਕੇ ਸਿੱਖਾਂ ਨੇ ਕਥਾ ਸੁਣ ਕੇ ਸਾਧ ਸੰਗਤ ਬੜੇ ਪ੍ਰਸੰਨ ਹੋਣਾ। ਇੱਕ ਦਿਨ ਫਿਰ ਉਸ ਪੰਡਿਤ ਨੂੰ ਪੰਡਿਤ ਨੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਮੇਰੇ ਕੋਲ ਇੱਕ ਹੋਰ ਗ੍ਰੰਥ ਹੈਗਾ ਬਹੁਤ ਵਧੀਆ, ਜੇ ਤੁਹਾਡੀ ਆਗਿਆ ਹੋਵੇ ਤੇ ਉਹਦੀ ਵੀ ਕਥਾ ਸੰਗਤ ਨੂੰ ਸੁਣਾਇਆ ਕਰੀਏ। ਮਹਾਰਾਜ ਕਹਿੰਦੇ ਹਾਂਜੀ ਜ਼ਰੂਰ ਸੁਣਾਓ, ਕੋਈ ਗੱਲ ਨਹੀਂ, ਵੀ ਪਰਮੇਸ਼ਰ ਦੀ ਗੱਲ ਕਰਨੀ ਸੁਣਨੀ ਚਾਹੀਦੀ ਹੈ। ਕਹਿਣ ਲੱਗਾ ਜੀ ਉਹ ਜਿਹੜਾ ਗ੍ਰੰਥ ਹੈ ਉਹ ਤਾਂ ਕਾਂਸ਼ੀ ਵਿੱਚ ਹੈ ਤੇ ਫਿਰ ਲਿਆਉਣਾ ਪੈਣਾ ਉੱਥੋਂ, ਉੱਥੇ ਆਉਣ ਜਾਣ ਦਾ ਖਰਚਾ ਵੀ ਚਾਹੀਦਾ, ਤੁਸੀਂ ਕਿਰਪਾ ਕਰਕੇ ਦਿਓ। ਮਹਾਰਾਜ ਕਹਿੰਦੇ ਕੋਈ ਨਹੀਂ, ਲੈ ਲਓ ਜਿੰਨਾ ਖਰਚਾ ਚਾਹੀਦਾ। ਪੰਡਿਤ ਨੇ ਸਾਧ ਸੰਗਤ ਆਪਣੇ ਪੁੱਤਰ ਨੂੰ ਤਿਆਰ ਕੀਤਾ, ਉਹਨੂੰ ਤਿਆਰ ਕਰਕੇ ਤੇ ਮੁੜ ਕੇ ਫਿਰ ਸ਼ਗਨ ਵਿਚਾਰਨ ਲੱਗ ਪਿਆ। ਕਿੰਨੀ ਦੇਰ ਬਾਅਦ ਸਾਰਾ ਹਿਸਾਬ ਕਿਤਾਬ ਲਾ ਕੇ ਕਹਿੰਦਾ ਮਹਾਰਾਜ ਭਾਈ ਇਹ ਅੱਜ ਤਾਂ ਨਹੀਂ ਜਾ ਸਕਦਾ, ਅੱਜ ਸ਼ਗਨ ਨਹੀਂ ਚੰਗਾ ਹੈ, ਚੰਗੇ ਲਗਨ ਮਹੂਰਤ ਵੇਲੇ ਚੰਗਾ ਸ਼ਗਨ ਵਿਚਾਰ ਕੇ ਚੰਗੀ ਘੜੀ ਜਦੋਂ ਆਵੇਗੀ ਉਦੋਂ ਮੈਂ ਇਹਨੂੰ ਤੋਰਾਂਗਾ ਲੰਮੇ ਪੈਂਡੇ ਤੇ। ਮਹਾਰਾਜ ਨੇ ਆਖਿਆ ਪੰਡਿਤ ਜੀ ਇਹ ਤੁਹਾਡਾ ਲੜਕਾ ਨਹੀਂ ਜਾ ਸਕਦਾ ਤੇ ਨਾ ਇਹਨੇ ਲਿਆਉਣੀ ਪੋਥੀ, ਸਾਡੇ ਗੁਰੂ ਕੇ ਸਿੱਖ ਨੂੰ ਦੱਸੋ ਇਹ ਜਾ ਕੇ ਲੈ ਕੇ ਆਉਂਦਾ। ਕਹਿੰਦੇ ਇਹ ਗੁਰੂ ਕਾ ਸਿੱਖ ਕਿਵੇਂ ਚਲਿਆ ਜਾਵੇਗਾ ਜਦੋਂ ਅਜੇ ਮਹੂਰਤ, ਅਜੇ ਸ਼ਗਨ ਨਹੀਂ ਚੰਗਾ, ਸਮਾਂ ਨਹੀਂ ਚੰਗਾ। ਮਹਾਰਾਜ ਕਹਿੰਦੇ ਤੂੰ ਸਮੇਂ ਦੀ ਗੱਲ ਛੱਡ, ਦੱਸ ਕਿਹੜੇ ਸਿੱਖ ਨੂੰ ਭੇਜੀਏ। ਮਹਾਰਾਜ ਨੇ ਆਖਿਆ ਗੁਰੂ ਕੇ ਸਿੱਖਾ ਤੂੰ ਜਾਵੇਂਗਾ? ਕਹਿੰਦਾ ਮਹਾਰਾਜ ਤੁਹਾਡਾ ਹੁਕਮ ਚਾਹੀਦਾ। ਉਸੇ ਵੇਲੇ ਘੋੜੇ ਤੇ ਚੜ ਗਿਆ। ਚੱਲਾਂ ਜੀ? ਹਜ਼ੂਰ ਨੇ ਆਖਿਆ ਇਹ ਹੈ ਗੁਰੂ ਕੀ ਸਿੱਖੀ, ਕੋਈ ਲਗਨ ਸ਼ਗਨ ਦੀ ਵਿਚਾਰ ਨਹੀਂ ਹੈ। ਸ਼ਗਨ ਤੇ ਉਹ ਹੀ ਸਾਧ ਸੰਗਤ ਚੰਗਾ ਜਿਸ ਵੇਲੇ ਪਰਮਾਤਮਾ ਚੇਤੇ ਆਉਂਦਾ। ਸਭੇ ਰੁੱਤੀ ਚੰਗੀਆਂ ਜਿੱਤ ਸੱਚੇ ਸਿਓ ਨੇਹ। ਮਹਾਰਾਜ ਕਹਿੰਦੇ ਨੇ ਰੁੱਤਾਂ ਨਹੀਂ ਮਾੜੀਆਂ ਹੁੰਦੀਆਂ, ਦਿਨ ਨਹੀਂ ਕੋਈ ਮਾੜਾ ਹੁੰਦਾ, ਕੋਈ ਘੜੀ ਨਹੀਂ ਮਾੜੀ ਹੁੰਦੀ, ਸਾਰੇ ਲਗਨ ਮਹੂਰਤ ਚੰਗੇ ਹੀ ਆ ਜੇ ਪਰਮਾਤਮਾ ਚੇਤੇ ਆ ਜਾਵੇ ਤੇ। ਸੋਈ ਸਾਸਤ ਸੌਣ ਸੋਏ ਜਿੱਤ ਜਪੀਏ ਹਰ ਨਾਓ। ਮਹਾਰਾਜ ਕਹਿੰਦੇ ਉਹ ਸ਼ਗਨ ਚੰਗਾ ਹੀ ਹੈ, ਜਦੋਂ ਰੱਬ ਚੇਤੇ ਆ ਜਾਂਦਾ। ਜਾਣਤ ਨਾ ਸਗਨ ਲਗਨ ਆਨ ਦੇਵ ਸੇਵ ਸ਼ਬਦ ਸੁਰਤ ਲਿਵ ਏਕ ਤੇਕ ਨਿਰੰਕਾਰੀ ਹੈ। ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ ਨੇ ਭਾਈ ਗੁਰੂ ਕਾ ਸਿੱਖ ਉਸੇ ਸਮੇਂ ਨੂੰ ਚੰਗਾ ਜਾਣਦਾ ਜਦੋਂ ਉਹਦੇ ਚਿੱਤ ਦੀ ਪ੍ਰੀਤੀ ਉਹਦੇ ਮਨ ਦੀ ਲਗਨ ਨਿਰੰਕਾਰ ਨਾਲ ਲੱਗਦੀ ਹੈ। ਜਦੋਂ ਉਹਨੂੰ ਪਰਮੇਸ਼ਰ ਚੇਤੇ ਆ ਜਾਂਦਾ ਉਹ ਘੜੀ ਉਹ ਮਹੂਰਤ ਉਹ ਸਮਾਂ ਉਹ ਲਗਨ ਤੇ ਉਹ ਸਗਨ ਉਹੋ ਹੀ ਸਾਧ ਸੰਗਤ ਸ਼ੁਭ ਹੈ ਜਦੋਂ ਰੱਬ ਦੀ ਯਾਦ ਆ ਜਾਵੇ। ਸੋਈ ਸਾਸਤ ਸੌਣ ਸੋਏ ਜਿੱਤ ਜਪੀਏ ਹਰ ਨਾਓ। ਕਹਿੰਦੇ ਨੇ ਭਾਈ ਸ਼ਾਸਤਰ ਦਾ ਪੜ੍ਹਿਆ ਹੋਇਆ ਉਹੋ ਹੀ ਸਫਲਾ, ਸਗਨ ਵੀ ਉਹੋ ਹੀ ਸਾਰਿਆਂ ਤੋਂ, ਸਮਾਂ ਵੀ ਸਾਰਿਆਂ ਤੋਂ ਉਹੋ ਹੀ ਸ਼੍ਰੋਮਣੀ ਤੇ ਚੰਗਾ। ਜਿੱਤ ਜਪੀਏ ਹਰ ਨਾਓ, ਜਿਸ ਵੇਲੇ ਪ੍ਰਮਾਤਮਾ ਚੇਤੇ ਆ ਜਾਵੇ, ਰੱਬ ਚੇਤੇ ਆ ਜਾਵੇ ਸਾਨੂੰ।
ਚਰਨ ਕਮਲ ਗੁਰ ਧਨ ਦੀਆ ਮਿਲਿਆ ਨ ਥਾਵੇਂ ਥਾਂ।
ਆਪਣੇ ਚਰਨਾ ਕਮਲਾਂ ਦਾ ਧਿਆਨ ਲਾਉਣ ਰੂਪੀ ਧਨ ਜਿਹਨਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਬਖਸ਼ ਦਿੱਤਾ, ਕਹਿੰਦੇ ਉਹਨਾਂ ਨੇ ਥਾਵਿਆਂ ਨੂੰ ਵੀ ਥਾਂ ਮਿਲ ਗਿਆ ਪ੍ਰਮਾਤਮਾ ਦੇ ਚਰਨਾਂ ਵਿੱਚ, ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ, ਦਮੜਾ ਪੱਲੇ ਨਾ ਪਵੇ ਨਾ ਕੋਈ ਢੋਈ ਦੇ। ਕਹਿੰਦੇ ਨੇ ਜਿਹਨਾਂ ਦੇ ਕੋਲ ਕੁਛ ਨਾ ਹੋਵੇ ਉਹਨੂੰ ਕੋਈ ਆਪਣੇ ਕੋਲ ਬਿਠਾਲ ਕੇ ਵੀ ਨਹੀਂ ਰਾਜੀ, ਪਰ ਜੇ ਉਹ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਵੇ ਸਾਰਿਆਂ ਵਿੱਚ ਸਾਧ ਸੰਗਤ ਸ਼੍ਰੋਮਣੀ ਬਣ ਜਾਂਦਾ, ਸਾਰਿਆਂ ਵਿੱਚ ਪੂਜਨੀਕ ਬਣ ਜਾਂਦਾ। ਆਪਣੇ ਚਰਨਾਂ ਦਾ ਧਿਆਨ ਲਾਉਣ ਦਾ ਧਨ ਜਿਹਨਾਂ ਉੱਤੇ ਮਹਾਰਾਜ ਨੇ ਕਿਰਪਾ ਕਰਕੇ ਜਿਹਨਾਂ ਨੂੰ ਬਖਸ਼ ਦਿੱਤਾ, ਉਹਨਾਂ ਨੇ ਥਾਵਿਆਂ ਨੂੰ ਵੀ ਥਾਂ ਬਣਾ ਦਿੱਤਾ, ਉਹਨਾਂ ਦੇ ਬੈਠਣ ਲਈ ਸਤਿਕਾਰਯੋਗ ਜਗ੍ਹਾ, ਉੱਚਾ ਮਰਾਤਬਾ, ਉੱਚੀ ਪਦਵੀ ਬਖਸ਼ ਦਿੱਤੀ ਮਹਾਰਾਜ ਨੇ।
ਸਾਚੀ ਪੂੰਜੀ ਸੱਚ ਸੰਜਮੋ ਆਸ ਪਹਿਰ ਗੁਣ ਗਾਓ।
ਕਹਿੰਦੇ ਨੇ ਸਰਦਾ ਰੂਪ ਪੂੰਜੀ ਜਿਹਨਾਂ ਦੇ ਪੱਲੇ ਹੈ, ਤੇ ਇੰਦਰੀਆਂ ਦੇ ਦਮਨ ਕਰਨ ਰੂਪ ਜਿਹਨਾਂ ਨੇ ਸੰਜਮ ਕੀਤਾ, ਉਹਨਾਂ ਨੇ ਅੱਠੇ ਪਹਿਰ ਪਰਮਾਤਮਾ ਨੂੰ ਚੇਤੇ ਰੱਖਿਆ। ਅੱਠੇ ਪਹਿਰ ਪਰਮਾਤਮਾ ਦਾ ਜਾਪ ਉਹਨਾਂ ਨੇ ਕੀਤਾ ਜਿਹਨਾਂ ਦੇ ਪੱਲੇ ਸ਼ਰਧਾ ਦੀ ਪੂੰਜੀ ਹੈ, ਜਿਹਨਾਂ ਨੇ ਇੰਦਰੀਆਂ ਨੂੰ ਦਮਨ ਕਰਨ ਯੋਗ ਸੰਜਮ ਕੀਤਾ, ਅੱਖਾਂ ਨੂੰ, ਆਪਣੀ ਰਸਨਾ ਨੂੰ, ਆਪਣੇ ਕੰਨਾਂ ਨੂੰ, ਆਪਣੇ ਕਹਿਣੇ ਵਿੱਚ ਲਾ ਲਿਆ, ਕੰਨ ਪਰਮਾਤਮਾ ਦੀ ਬਾਣੀ ਸੁਣਨ ਲੱਗ ਜਾਣ, ਪਰਮਾਤਮਾ ਦਾ ਨਾਮ ਸੁਣ ਕੇ, ਕਥਾ ਕੀਰਤਨ ਸੁਣ ਕੇ ਜੇ ਉਹਨਾਂ ਨੂੰ ਆਨੰਦ ਆਉਣ ਲੱਗ ਪਵੇ ਤਾਂ ਸਮਝ ਲਓ ਉਹਨੇ ਦਮਨ ਕਰ ਲਿਆ। ਜੇ ਨੇਤਰ ਸਾਹਿਬ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੁੰਦੇ, ਗੁਰੂ ਕੇ ਸਿੱਖਾਂ ਦੀ ਸੰਗਤ ਦੀ ਝਲਕ ਪੈ ਜਾਵੇ ਇਹਨਾਂ ਨੇਤਰਾਂ ਨੂੰ, ਤੇ ਜੇ ਆਨੰਦ ਆਉਂਦਾ ਤੇ ਸਮਝ ਲਓ ਉਹਨੇ ਦਮਨ ਕਰ ਲਿਆ। ਇਉਂ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜਿਹਨਾਂ ਦੇ ਪੱਲੇ ਸ਼ਰਧਾ ਦੀ ਪੂੰਜੀ ਹੋਵੇਗੀ, ਜਿਹਨਾਂ ਨੇ ਸੰਜਮ ਆਪਣੇ ਅੱਖਾਂ ਕੰਨਾਂ ਰਸਨਾ ਦਾ ਨੇਤਰਾਂ ਦਾ ਬਣਾ ਲਿਆ, ਉਹਨਾਂ ਨੇ ਸਮਝ ਲਓ ਅੱਠੇ ਪੈਰ ਪਰਮਾਤਮਾ ਨੂੰ ਚੇਤੇ ਕੀਤਾ, ਜਾਂ ਅੱਠੇ ਪੈਰ ਜਿਹਨਾਂ ਨੇ ਚੇਤੇ ਕੀਤਾ ਪਰਮਾਤਮਾ ਨੂੰ, ਉਹਨਾਂ ਨੇ ਆਪਣੇ ਗਿਆਨ ਇੰਦਰੀ ਆਪਣੇ ਕਾਬੂ ਕਰ ਲਏ, ਸ਼ਰਧਾ ਦੀ ਪੂੰਜੀ ਪੱਲੇ ਬੰਨ ਕੇ ਜੀ।
ਕਰ ਕਿਰਪਾ ਪ੍ਰਭ ਭੇਜਿਆ ਮਰਨ ਨਾ ਆਵਣ ਜਾਓ।
ਕਿਰਪਾ ਕਰਕੇ ਜਿਹਨਾਂ ਨੂੰ ਗੁਰੂ ਬਣਾ ਦਿੱਤਾ ਮਹਾਰਾਜ ਨੇ, ਪ੍ਰਮਾਤਮਾ ਨੇ ਐਸਾ ਲੇਖ ਲਿਖਿਆ, ਉਹਨਾਂ ਦਾ ਮਰਨਾ ਜੀਵਣਾ ਸਾਧ ਸੰਗਤ ਮੁੱਕ ਗਿਆ। ਮਰਨ ਨਾ ਆਵਣ ਜਾਓ, ਫਿਰ ਮਰਨ ਦਾ ਭੈ ਲੱਥ ਜਾਂਦਾ, ਆਉਣਾ ਜਾਣਾ ਨੀ ਉਹਨਾਂ ਨੂੰ ਪੈਂਦਾ, ਆਉਣਾ ਜਾਣਾ ਤਾਂ ਮੁੱਕ ਹੀ ਜਾਂਦਾ ਫਿਰ ਉਹਨਾਂ ਦਾ ਜੀ।
ਮੇਰੇ ਮਨ ਹਰ ਭਜ ਸਦਾ ਇੱਕ ਰੰਗ।
ਇਹ ਮੇਰਾ ਮਨ ਹਰੀ ਦਾ ਭਜਨ ਕਰਿਆ ਕਰ ਮਨ ਦੇ ਪ੍ਰੇਮ ਨਾਲ, ਚਿੱਤ ਦੀ ਇਕਾਗਰਤਾ ਨਾਲ। ਮੇਰੇ ਮਨ ਹਰ ਭਜ, ਹਰ ਭਜ ਦਾ ਅਰਥ ਹੈ ਹਰੀ ਦਾ ਭਜਨ ਕਰਿਆ ਕਰ, ਭਜ ਭਜਣਾ, ਭਜਨ ਕਰਨਾ, ਬੰਦਗੀ ਕਰਨੀ। ਮੇਰੇ ਮਨ ਹਰੀ ਦਾ ਭਜਨ ਕਰਿਆ ਕਰ, ਕਿਵੇਂ? ਸਦਾ ਇੱਕ ਰੰਗ, ਇੱਕ ਤੇ ਭਜਨ ਸਦਾ ਲਈ ਕਰਨਾ, ਇਹ ਨਹੀਂ ਕਦੀ ਸੰਗਰਾਂਦ ਵਾਲੇ ਦਿਨ ਆਣ ਕੇ ਮੱਥਾ ਟੇਕ ਲਿਆ ਜਾਂ ਜਪਜੀ ਸਾਹਿਬ ਦਾ ਪਾਠ ਕਰ ਲਿਆ, ਨਹੀਂ, ਕਹਿੰਦੇ ਰੋਜ਼ ਹੀ ਸਦਾ ਹੀ ਪਰਮਾਤਮਾ ਦਾ ਭਜਨ ਕਰਿਆ ਕਰ, ਤੇ ਕਰਨਾ ਇੱਕ ਰੰਗ, ਇੱਕ ਨਾਲ ਪ੍ਰੇਮ ਲਾ ਕੇ, ਥਾਵਾਂ ਥਾਵਾਂ ਤੇ ਜਾ ਕੇ ਨਹੀਂ, ਹਰ ਥਾਂ ਤੇ ਸਾਧ ਸੰਗਤ ਸੀਸ ਝੁਕਾਉਣ ਵਾਲਾ, ਮੱਥਾ ਟੇਕਣ ਵਾਲਾ ਗੁਰੂ ਕਾ ਸਿੱਖ ਨਹੀਂ ਹੁੰਦਾ। ਗੁਰੂ ਕਾ ਸਿੱਖ ਤੇ ਸਾਧ ਸੰਗਤ ਸਿਰਫ ਗੁਰੂ ਅੱਗੇ ਹੀ ਸੀਸ ਝੁਕਾਉਂਦਾ, ਕਿਉਂਕਿ ਉਹ ਤੇ ਉਹਨੇ ਸੀਸ ਗੁਰੂ ਦਾ ਜਾਣ ਲਿਆ। ਜੇ ਸੀਸ ਗੁਰੂ ਦਾ ਤੇ ਫਿਰ ਆਪਣੇ ਗੁਰੂ ਅੱਗੇ ਝੁਕੇਗਾ, ਫਿਰ ਸਾਧ ਸੰਗਤ ਥਾਵਾਂ ਥਾਵਾਂ ਤੇ ਝੁਕਦਾ ਨਹੀਂ। ਇਹ ਇੱਕ ਭਾਈ ਜੈ ਸਿੰਘ ਹੋਇਆ ਸਾਧ ਸੰਗਤ ਸਿੱਖ ਪੰਥ ਵਿੱਚ, ਕਹਿੰਦੇ ਨੇ ਸਿਰਫ ਇਸੇ ਗੱਲ ਕਰਕੇ ਸਾਧ ਸੰਗਤ ਉਹਦੀ ਖੱਲ ਉਤਾਰ ਦਿੱਤੀ ਗਈ, ਭਾਈ ਇਹ ਜਿਹੜਾ ਮੇਰਾ ਸੀਸ ਹੈ ਇਹ ਸਿਰਫ ਆਪਣੇ ਗੁਰੂ ਅੱਗੇ ਝੁਕੇਗਾ, ਹੋਰ ਕਿਸੇ ਅੱਗੇ ਨਹੀਂ ਝੁਕ ਸਕਦਾ। ਸਿਰਫ ਇਸੇ ਗੱਲ ਦੀ ਜੇਦ ਕਰ ਲਈ, ਕਿਉਂਕਿ ਬਾਦਸ਼ਾਹ ਦੇ ਆਉਣ ਤੇ ਸਾਧ ਸੰਗਤ ਉਹਨੇ ਆਖਿਆ ਭਾਈ ਤੂੰ ਮੈਨੂੰ ਸਲਾਮ ਨਹੀਂ ਕੀਤੀ, ਤੈਨੂੰ ਸਜ਼ਾ ਮਿਲੇਗੀ। ਕਹਿੰਦਾ ਜੀ ਦਿਓ ਕਿਹੜੀ ਸਜ਼ਾ? ਉਹ ਕਹਿੰਦੇ ਸਜ਼ਾ ਇਹ ਹੈ ਭਾਈ ਜਾਂ ਤਾਂ ਆਹ ਸਾਡਾ ਸਮਾਨ ਛੱਡ ਕੇ ਆ ਚੁੱਕ ਕੇ, ਜਾਂ ਫਿਰ ਮੈਨੂੰ ਸਲਾਮ ਕਰ ਤੇ ਮਾਫ਼ੀ ਮੰਗ, ਤੇ ਜਾਂ ਫਿਰ ਇਹ ਸਿੱਖੀ ਛੱਡ ਦੇ ਇਸਲਾਮ ਵਿੱਚ ਆ ਜਾ, ਤਿੰਨਾਂ ਵਿੱਚੋਂ ਜਿਹੜੀ ਤੈਨੂੰ ਮਨਜ਼ੂਰ ਉਹ ਮੰਨ ਲੈ। ਉਹ ਭਾਈ ਜੈ ਸਿੰਘ ਕਹਿਣ ਲੱਗਾ ਵੀ ਸਲਾਮ ਤਾਂ ਤੈਨੂੰ ਕਰਨੀ ਨਹੀਂ, ਕਿਉਂਕਿ ਸਲਾਮ ਕੀਤੀ ਤੇ ਸਿਰ ਝੁਕਾਉਣਾ ਪੈਣਾ, ਤੇ ਸਿਰ ਮੇਰਾ ਸਿਰਫ ਆਪਣੇ ਗੁਰੂ ਅੱਗੇ ਝੁਕਦਾ, ਹੋਰ ਕਿਸੇ ਅੱਗੇ ਨਹੀਂ ਇਹਨੇ ਝੁਕਣਾ। ਇਹ ਤਾਂ ਕੰਮ ਮੁੱਕ ਗਿਆ। ਤੇ ਦੂਸਰਾ ਰਿਹਾ, ਮੈਂ ਸਿੱਖੀ ਛੱਡ ਕੇ ਸਲਾਮ ਕਬੂਲ ਕਰਾਂ, ਇਹ ਤੇ ਤੂੰ ਸੋਚਣਾ ਹੀ ਬੰਦ ਕਰ ਦੇ ਨਾ ਕੋਈ ਗੁਰੂ ਦੀ ਸਿੱਖੀ ਮੈਂ ਛੱਡ ਦਿਆਂ ਤੇ ਆਪਣਾ ਧਰਮ ਛੱਡ ਕੇ ਸਲਾਮ ਵਿੱਚ ਆ ਜਾ, ਇਹ ਤੇ ਤੂੰ ਮਨ ਵਿੱਚੋਂ ਫੁਰਨਾ ਹੀ ਬੰਦ ਕਰ ਦੇ। ਇਹ ਤੇ ਗੱਲ ਕਦੀ ਹੋ ਹੀ ਨਹੀਂ ਸਕਦੀ ਕਿ ਗੁਰੂ ਦਾ ਸਿੱਖ ਆਪਣਾ ਧਰਮ ਤਿਆਗ ਦੇਵੇ। ਤੇ ਤੀਸਰਾ ਕੰਮ ਦੱਸ ਜਿਹੜਾ ਤੂੰ ਕਹਿੰਦਾ ਵੀ ਮੇਰਾ ਸਮਾਨ ਛੱਡ ਕੇ ਆ, ਹਾਂ ਉਹ ਮੈਂ ਛੱਡ ਆਉਣਾ, ਕੋਈ ਗੱਲ ਨਹੀਂ। ਦੱਸ ਚੱਕ ਕੇ ਕਿੱਥੇ ਛੱਡ ਕੇ ਆਉਣਾ? ਉਹ ਕਹਿੰਦਾ ਛੱਡ ਕੇ ਤੇ ਮੈਂ ਜਿੱਥੇ ਆਸਾਂਗਾ ਉੱਥੇ ਹੀ ਆਉਣਾ ਪੈਣਾ। ਤੂੰ ਸਮਾਨ ਚੱਕ। ਚੱਕਣ ਲੱਗਾ ਤੇ ਥੋੜਾ ਸ਼ੱਕ ਜਿਹਾ ਪਿਆ ਸਮਾਨ ਤੇ, ਕਹਿਣ ਲੱਗਾ ਇਹਦੇ 'ਚ ਕੀ ਬੱਧਾ? ਉਹਨੇ ਦੱਸਿਆ ਮੇਰੇ ਬਸਤਰ, ਮੇਰਾ ਜੋੜਾ, ਹੋਰ ਸਾਰਾ ਸਮਾਨ ਹੈ ਤੇ ਇੱਕ ਹੁੱਕਾ ਬੰਨਿਆ ਇਹਦੇ ਵਿੱਚ। ਉਹ ਭਾਈ ਜੈ ਸਿੰਘ ਕਹਿੰਦਾ ਫਿਰ ਨਹੀਂ ਇਹਨੂੰ ਮੈਂ ਚੁੱਕ ਸਕਦਾ, ਇਹਦੇ ਵਿੱਚ ਹੁੱਕਾ ਤੇ ਹੁੱਕੇ ਵਿੱਚ ਤੰਬਾਕੂ ਹੋਣਾ, ਤੇ ਗੁਰੂ ਦਾ ਸਿੱਖ ਆਪਣੇ ਸਿਰ ਉੱਤੇ ਤੰਬਾਕੂ ਦੀ ਪੰਡ ਚੁੱਕੀ ਫਿਰੇ? ਇਹ ਨਹੀਂ ਗੱਲ ਕਦੇ ਵੀ ਹੋ ਸਕਦੀ। ਇਹ ਗੁਰੂ ਕੇ ਸਿੱਖ ਦੇ ਕੇਸ ਮਹਾਰਾਜ ਦੀ ਮੋਹਰ ਹੈ, ਗੁਰੂ ਕੇ ਸਿੱਖ ਵਿੱਚ ਅੰਮ੍ਰਿਤ ਦੇ ਚੂੜੇ ਪਏ ਨੇ ਤੇ ਉਹਦੇ ਉੱਤੇ ਹੁਣ ਤੰਬਾਕੂ, ਇਹ ਗੱਲ ਵੀ ਨਹੀਂ ਬਣਨੀ। ਤਿੰਨੇ ਹੀ ਰੱਦ ਕਰ ਦਿੱਤੀਆਂ, ਨਾ ਮੈਂ ਸਲਾਮ ਕਬੂਲਣਾ, ਨਾ ਤੈਨੂੰ ਸਲਾਮ ਕਰਨੀ ਹੈ, ਕਿਉਂਕਿ ਸੀਸ ਤਾਂ ਚੁਕਾਉਣਾ ਹੀ ਨਹੀਂ ਨਾ ਤੈਨੂੰ। ਤੇ ਤੀਸਰਾ ਕੰਮ ਮੈਂ ਕਰ ਦੇਣਾ ਸੀ ਤੇਰਾ ਜੀ, ਇਹਦੇ ਵਿੱਚ ਹੁੱਕਾ ਨਾ ਹੁੰਦਾ, ਪਰ ਹੁਣ ਇਹ ਤੰਬਾਕੂ ਨਹੀਂ ਮੈਂ ਆਪਣੇ ਸਿਰ ਤੇ ਰੱਖਣਾ। ਤੇ ਨਾ ਕਰ ਦਿੱਤੀ ਸਾਧ ਸੰਗਤ। ਉਹ ਕਹਿਣ ਲੱਗੇ ਫਿਰ ਖਲ ਉਤਾਰਨੀ ਤੇਰੀ, ਇਹ ਵੇਖ ਲੈ। ਕਹਿੰਦਾ ਤੇਰੀ ਮਰਜ਼ੀ, ਜੋ ਕਰ ਸਕਦਾ ਕਰ, ਮੈਂ ਨਹੀਂ ਤੇਰੀ ਗੱਲ ਮੰਨਣੀ। ਸਾਧ ਸੰਗਤ ਫਿਰ ਉਹਨੂੰ ਰੁੱਖ ਨਾਲ ਬੰਨ ਕੇ ਉਹਦੀ ਖਲ ਉਤਾਰ ਦਿੱਤੀ, ਉਸ ਗੁਰੂ ਕੇ ਸਿੱਖ ਦੀ। ਬਹੁਤ ਕੋਹ ਕੋਹ ਕੇ ਆਪਣੀ ਵੱਲੋਂ ਸਾਧ ਸੰਗਤ ਉਹਨੇ ਮਾਰਿਆ, ਪਰ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਵਿੱਚ ਜਾ ਬੈਠਾ। ਇਉਂ ਗੁਰੂ ਕਾ ਸਿੱਖ ਜਿਹੜਾ ਸਾਧ ਸੰਗਤ, ਉਹ ਪ੍ਰੇਮ ਮਨ ਨੂੰ ਲਾ ਕੇ, ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਜਿਹਦੇ ਮਨ ਵਿੱਚ ਹੋਵੇ, ਫਿਰ ਉਹ ਪਰਮਾਤਮਾ ਦਾ ਨਾਮ ਜਪਦਾ। ਮੇਰੇ ਮਨ ਹਰ ਭਾਜ ਸਦਾ ਇੱਕ ਰੰਗ, ਇੱਕ ਦਾ ਬਣ ਕੇ, ਰੰਗ ਪ੍ਰੇਮ ਨੂੰ ਕਹਿੰਦੇ ਆ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਆਪਣੇ ਮਨ 'ਚ ਲਾ ਕੇ ਸਦਾ ਵਾਸਤੇ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਤਾਂ ਮੇਰੇ ਮਨ ਤੇਰਾ ਭਲਾ ਹੋਵੇਗਾ।
ਘੱਟ ਘੱਟ ਅੰਤਰ ਰੱਬ ਰਹਿਆ, ਸਦਾ ਸਹਾਈ ਸੰਗ।
ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਹੈ, ਜਿਹੜਾ ਪਰਿਪੂਰਨ ਸਾਰਿਆਂ ਥਾਵਾਂ ਤੇ, ਉਹ ਤੇਰੇ ਨਾਲ ਹੈ, ਸਦਾ ਸਹਾਈ ਸੰਗ, ਸਦਾ ਵਾਸਤੇ ਸਹਾਇਤਾ ਕਰਨ ਨੂੰ ਉਹ ਪ੍ਰੇਮੀਆਂ ਦੇ ਅੰਗ ਸੰਗ ਹੀ ਰਹਿੰਦਾ, ਨਾਮ ਜਪਣ ਵਾਲਿਆਂ ਦੇ ਪਰਮਾਤਮਾ
ਰਹਾਉ।
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਮਹਾਰਾਜ ਜੀ।
ਸੁਖਾਂ ਕੀ ਮਿਤ ਕਿਆ ਗਣੀ, ਜਾਂ ਸਿਮਰੀ ਗੋਬਿੰਦ।
ਜਿਨ੍ਹਾਂ ਨੇ ਸਿਮਰਨ ਕੀਤਾ ਗੋਬਿੰਦ ਦਾ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਹਜ਼ੂਰ ਕਿਰਪਾ ਕਰਦੇ ਹਨ। ਸੁਖਾਂ ਕੀ ਮਿਤ ਕਿਆ ਗਣੀ, ਕਹਿੰਦੇ ਨੇ ਜੇ ਤਾਂ ਗਿਣਤੀ ਮਿਣਤੀ ਦੇ ਸੁੱਖ ਹੋਣ ਤੇ ਗਿਣ ਕੇ ਦੱਸ ਦੇਵੇ ਰਤਨ, ਪਰ ਕਹਿੰਦੇ ਸੁੱਖਾਂ ਦੀ ਤੇ ਕੋਈ ਹੁਣ ਗਿਣਤੀ ਮਿਣਤੀ ਰਹੀ ਨਾ। ਨਾਮ ਜਪਣ ਵਾਲਿਆਂ ਨੂੰ ਕਿੱਡਾ ਵੱਡਾ ਸੁੱਖ ਹੁੰਦਾ, ਕਹਿੰਦੇ ਗਿਣਤੀ ਮਿਣਤੀ ਤੋਂ ਨਾਪਣ ਤੋਲਣ ਤੋਂ ਬਾਹਰ ਆਈ ਹੈ। ਸੁੱਖਾਂ ਕੀ ਮਿਤ ਤਿਆਗ ਗਣੀ, ਕਹਿੰਦੇ ਕੀ ਗਿਣ ਕੇ ਦੱਸਾਂ ਭਾਈ, ਕੀ ਸੁੱਖ ਪ੍ਰਾਪਤ ਹੋਇਆ। ਜਾ ਸਿਮਰੀ ਗੋਬਿੰਦ, ਜਦੋਂ ਮੇਰੀ ਜਿੰਦ ਨੇ ਪਰਮਾਤਮਾ ਦਾ ਸਿਮਰਨ ਕੀਤਾ, ਦੱਸਣ ਤੋਂ ਰਹਿਤ ਹੀ ਸੁੱਖ ਪ੍ਰਾਪਤ ਹੋਏ ਹਨ।
ਜਨ ਜਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੇ ਜਿੰਦ।
ਜਿਨ੍ਹਾਂ ਨੇ ਉਸ ਨਾਮ ਦੇ ਰਸ ਨੂੰ ਚੱਖਿਆ, ਕਹਿੰਦੇ ਉਹਨਾਂ ਦੀ ਤ੍ਰਿਪਤੀ ਹੋ ਗਈ ਹੈ, ਉਹਨਾਂ ਦੀਆਂ ਭੁੱਖਾਂ ਤ੍ਰਿਹਾਂ ਸਾਰੀਆਂ ਪਰਮਾਤਮਾ ਨੇ ਮੇਟ ਦਿੱਤੀਆਂ। ਉਹ ਰਸ ਜਾਣੇ ਜਿੰਦ, ਤੇ ਉਹ ਹੀ ਬੁੱਧੀ ਸਾਧ ਸੰਗਤ ਜਾਣਦੀ ਹੈ ਜਿਸ ਨੇ ਉਹ ਨਾਮ ਰਸ ਚੱਖਿਆ, ਜਿਸ ਨੂੰ ਗੁਰੂ ਨੇ ਕਿਰਪਾ ਕਰਕੇ ਕੁਝ ਕਿਣਕਾ ਮਾਤਰ ਨਾਮ ਦਿੱਤਾ ਤੇ ਥੋੜਾ ਜਿਹਾ ਰਸ ਉਹਦੇ ਵਿੱਚੋਂ ਪ੍ਰਾਪਤ ਹੋਇਆ ਨਾ, ਜਿਹਨੂੰ ਥੋੜਾ ਕਿਣਕਾ ਮਾਤਰ ਵੀ, ਕਹਿੰਦੇ ਨੇ ਬਸ ਉਹ ਹੀ ਜਾਣਦਾ। ਫਿਰ ਨੂੰ ਬੋਲ ਕੇ ਦੱਸ ਨਹੀਂ ਸਕਦਾ, ਤੇ ਨਾ ਉਸ ਸੁੱਖ ਦੀ, ਉਸ ਰਸ ਦੀ ਕੋਈ ਗਿਣਤੀ ਮਿਣਤੀ ਹੈ। ਮਿਣਤੀ ਤੋਂ ਬਾਹਰ ਆਈ ਅਤੋਲਵਾਂ ਸੁੱਖ ਪ੍ਰਾਪਤ ਹੋਇਆ ਹੈ ਜੀ।
ਸੰਤਾ ਸੰਗਤ ਮਨ ਬਸੈ, ਪ੍ਰਭ ਪ੍ਰੀਤਮ ਬਖਸੰਦ।
ਸੰਤਾਂ ਦੀ ਸੰਗਤ ਕਰਨ ਕਰਕੇ, ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਆ ਕਰਨ ਵਾਲਾ, ਉਹ ਰਚਕ ਸਰੂਪ ਪ੍ਰਭੂ ਮਨ ਵਿੱਚ ਵੱਸਦਾ। ਸੰਤਾਂ ਸੰਗਤ ਮਨ ਵੱਸੈ, ਸਤ ਸੰਗਤ ਕਰਨ ਕਰਕੇ, ਗੁਰੂ ਸਾਹਿਬ ਦੀ ਸੰਗਤ ਕਰਨ ਕਰਕੇ, ਗੁਰਮੁਖਾਂ ਦੀ ਸੰਗਤ ਕਰਨ ਕਰਕੇ, ਗੁਰਸਿੱਖਾਂ ਦੀ ਸੰਗਤ ਕਰਨ ਕਰਕੇ, ਉਹ ਅਕਾਲ ਪੁਰਖ ਵਾਹਿਗੁਰੂ ਮਨ ਵਿੱਚ ਵੱਸਦਾ ਹੈ ਜੀ।
ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦਰ।
ਜਿਨ੍ਹਾਂ ਨੇ ਆਪਣੇ ਪ੍ਰਮਾਤਮਾ ਸਰੂਪ ਸਤਿਗੁਰੂ ਦੀ ਸੇਵਾ ਕੀਤੀ ਸੋਈ ਰਾਜ ਨਰਿੰਦਰ ਕਹਿੰਦੇ ਨੇ, ਉਹ ਰਾਜ ਭਾਗ ਦਾ ਮਾਲਕ ਤੁਸੀਂ ਜਾਣ ਲਓ। ਉਹ ਨਰ ਇੰਦ ਉਹ ਸਮਝ ਲਓ ਰਾਜਾ ਸਾਰੇ ਮਨੁੱਖਾਂ ਦਾ, ਰਾਜਾ ਸਗਲੀ ਸ੍ਰਿਸ਼ਟੀ ਕਾ ਹਰ ਨਾਮ ਮਨ ਧੰਨਾ ਤਿਸਕੀ ਧੂੜ ਮਨ ਉਧਰ ਪ੍ਰਭ ਹੋਏ ਸੋ ਪ੍ਰਸੰਨ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ, ਉਹ ਕਹਿੰਦੇ ਨੇ ਉਹਨੂੰ ਫਿਰ ਕੋਈ ਗਰੀਬ ਨਾ ਜਾਣੇ। ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ ਉਹਦੇ ਰਾਜ ਭਾਗ ਸਾਧ ਸੰਗਤ ਬਖਸ ਸਕਦਾ, ਉਹ ਰਾਜ ਭਾਗ ਦਾ ਮਾਲਕ ਹੈ। ਜਿਸਦੇ ਹਿਰਦੇ ਵਿੱਚ ਨਾਮ ਧੰਨ ਮਹਾਰਾਜ ਨੇ ਟਿਕਾ ਦਿੱਤਾ ਉਹ ਫਿਰ ਕਿਵੇਂ ਗਰੀਬ ਹੈ। ਸੋਈ ਰਾਜ ਨਰਿੰਦਰ ਕਹਿੰਦੇ ਨੇ ਉਹਦੇ ਕੋਲ ਤਾਂ ਰਾਜ ਹੈ, ਤੁਸੀਂ ਸਮਝੋ ਦੁਨੀਆਂ ਦਾ ਰਾਜ ਉਹਦੇ ਕੋਲ ਹੈ ਜੀ।
ਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ਼ਨਾਨਾ।
ਅਵਸਰ ਕਹਿੰਦੇ ਸਾਧ ਸੰਗਤ ਜੀ ਸਮੇਂ ਨੂੰ, ਕਹਿੰਦੇ ਨੇ ਅਵਸਰ ਹਰ ਜਸ, ਜਿਸ ਸਮੇਂ ਹਰੀ ਦਾ ਜਸ ਕਰਦਾ ਬੰਦਾ, ਜਿਸ ਵੇਲੇ ਪਰਮਾਤਮਾ ਦੀ ਬਾਣੀ ਪੜ੍ਹਦਾ, ਜਿਸ ਵੇਲੇ ਵਾਹਿਗੁਰੂ ਵਾਹਿਗੁਰੂ ਆਪਣੇ ਮੂੰਹੋਂ ਕਹਿੰਦਾ ਹੋਵੇ, ਜਿਸ ਵੇਲੇ ਕੋਈ ਮੂਲ ਮੰਤਰ ਪੜ੍ਹਦਾ, ਕੋਈ ਪਰਮਾਤਮਾ ਨੂੰ ਚੇਤੇ ਕਰਦਾ, ਉਸ ਵੇਲੇ ਸਮਝ ਲਓ ਕਰੋੜਾਂ ਤੀਰਥਾਂ ਤੇ ਕਰੋੜਾਂ ਪੁਰਬਾਂ ਤੇ ਜਾ ਕੇ ਕੀਤੇ ਹੋਏ ਇਸ਼ਨਾਨ ਦਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ, ਜਿਸ ਸਮੇਂ ਰੱਬ ਚੇਤੇ ਆ ਜਾਵੇ। ਅਵਸਰ ਹਰ ਜਸ ਗੁਣ ਰਮਣ, ਜਦੋਂ ਪਰਮਾਤਮਾ ਦੇ ਗੁਣ ਆਪਣੀ ਜ਼ੁਬਾਨ ਤੋਂ ਕਥਨ ਕਰਦਾ, ਜਿਸ ਸਮੇਂ, ਅਵਸਰ ਦਾ ਮਤਲਬ ਸਮਾਂ, ਜਿਤ ਕੂਟ ਮੱਜਨ ਇਸ਼ਨਾਨ। ਇਸ਼ਨਾਨ ਤੇ ਮੱਜਨ ਸਾਧ ਸੰਗਤ ਦੇ ਦੋ ਅੱਖਰ ਇਕੱਠੇ ਹੀ ਆ ਗਏ ਨੇ, ਅਰਥ ਇਹਨਾਂ ਦਾ ਇੱਕੋ ਹੀ ਹੈ, ਇਸ਼ਨਾਨ ਤੇ ਮੱਜਣ। ਮੱਜਣ ਵੀ ਨਹਾਉਣਾ ਹੁੰਦਾ ਤੇ ਇਸ਼ਨਾਨ ਕਰਨਾ ਵੀ ਨਹਾਉਣਾ ਹੁੰਦਾ, ਪਰ ਇਸ਼ਨਾਨ ਸਾਧ ਸੰਗਤ ਸਧਾਰਨ ਇਸ਼ਨਾਨ ਨੂੰ ਕਹਿੰਦੇ ਨੇ, ਤੇ ਮੱਜਣ ਹੁੰਦਾ ਜਿਹੜਾ ਕਿਸੇ ਵਿਸ਼ੇਸ਼ ਦਿਨ ਤੇ ਕਿਸੇ ਪੁਰਬ ਤੇ ਜਾ ਕੇ ਕੀਤਾ ਜਾਵੇ, ਕਿਸੇ ਤੀਰਥ ਤੇ ਜਾ ਕੇ ਕਿਸੇ ਪੁਰਬ ਵਾਲੇ ਦਿਨ ਜਿਹੜਾ ਕਰਨਾ ਉਹਨੂੰ ਆਖੀ ਦਾ ਮੱਜਣ। ਕਹਿੰਦੇ ਨੇ ਵਿਸ਼ੇਸ਼ ਪੁਰਬ ਤੇ ਕੀਤਾ ਹੋਇਆ ਜਿਹੜਾ ਇਸ਼ਨਾਨ, ਜਿੰਨਾ ਕੁ ਉਹਦਾ ਫਲ ਹੋਵੇਗਾ, ਇੱਕ ਵਾਰ ਦਾ ਨਹੀਂ ਕਰੋੜਾਂ ਵਾਰ ਦਾ। ਜਿਤ ਕੋਟ ਮੱਜਣ ਇਸ਼ਨਾਨ, ਕਰੋੜਾਂ ਵਾਰ ਪਵਿੱਤਰ ਪੁਰਬਾਂ ਤੇ ਜਾ ਕੇ ਪਵਿੱਤਰ ਤੀਰਥਾਂ ਦਾ ਕੀਤਾ ਹੋਇਆ ਇਸ਼ਨਾਨ ਜਿੰਨਾ ਕੁ ਫਲ ਰੱਖਦਾ। ਕਹਿੰਦੇ ਨੇ ਜਿਸ ਵੇਲੇ ਤੈਨੂੰ ਪਰਮਾਤਮਾ ਚੇਤੇ ਆਉਂਦਾ ਉਦੋਂ ਕਿਤੇ ਵੱਧ ਫਲ ਦੀ ਪ੍ਰਾਪਤੀ ਹੈ, ਕਰੋੜਾਂ ਵਾਰ ਪੁਰਬਾਂ ਦੇ ਕੀਤੇ ਇਸ਼ਨਾਨ ਦਾ ਫਲ ਤੈਨੂੰ ਪ੍ਰਾਪਤ ਹੋਵੇਗਾ। ਅਵਸਰ ਹਰ ਜਸ ਗੁਣ ਰਮਣ, ਜਿਸ ਵੇਲੇ ਤੈਨੂੰ ਪਰਮਾਤਮਾ ਚੇਤੇ ਆ ਜਾਵੇ, ਜਿਸ ਵੇਲੇ ਤੂੰ ਉਹਦੇ ਗੁਣ ਕਥਨ ਕਰਦਾ ਪਰਮਾਤਮਾ ਦੇ।
ਰਸਨਾ ਉਚਰੈ ਗੁਣਵਤੀ ਕੋਈ ਨਾ ਪੁੱਜੈ ਦਾਨਾ।
ਤੇ ਕਹਿੰਦੇ ਨੇ ਕੋਈ ਦਾਨ ਉਸ ਜ਼ਬਾਨ ਦੇ ਬਰਾਬਰ ਨਹੀਂ ਸਾਧ ਸੰਗਤ ਪਹੁੰਚ ਸਕਦਾ ਜਿਹੜੀ ਮਹਾਰਾਜ ਦੀ ਬਾਣੀ ਪੜ੍ਹਨ ਵਾਲੀ। ਰਸਨਾ ਉਚਰੈ ਗੁਣਵਤੀ, ਜਿਹੜੀ ਰਸਨਾ ਪਰਮਾਤਮਾ ਦਾ ਨਾਮ ਉਚਾਰਦੀ ਉਹ ਇੰਨੀ ਕੁ ਗੁਣ ਵਾਲੀ, ਇੰਨੀ ਗੁਣਵੰਤੀ ਬਣ ਜਾਂਦੀ ਹੈ। ਕੋਈ ਨਾ ਪੁੱਜਿਆ ਦਾਨ, ਕਹਿੰਦੇ ਉਸ ਰਸਨਾ ਤੋਂ ਨਿਕਲਿਆ ਇੱਕ ਬਚਨ ਇੱਕ ਬੰਨੇ, ਤੇ ਇੱਕ ਬੰਨੇ ਸਾਧ ਸੰਗਤ ਦਾਨ ਕੀਤੇ ਹੋਏ, ਜੋ ਮਰਜ਼ੀ ਸੋਨਾ ਦਾਨ ਕਰੇ, ਚਾਂਦੀ ਦਾਨ ਕਰੇ, ਹਾਥੀ ਦਾਨ ਕਰੇ, ਘੋੜੇ ਦਾਨ ਕਰੇ, ਬਸਤਰ ਦਾਨ ਕਰੇ, ਅੰਨ ਦਾਨ ਕਰੇ, ਇੱਕ ਬੰਨੇ ਸਾਧ ਸੰਗਤ ਦਾਨ ਸਾਰੀ ਉਮਰ ਦਾ, ਇੱਕ ਬੰਨੇ ਉਸ ਰਸਨਾ ਦੇ ਤੋਂ ਨਿਕਲਿਆ ਹੋਇਆ ਸਾਧ ਸੰਗਤ ਇੱਕ ਬਚਨ, ਜਿਹੜੀ ਰਸਨਾ ਪਰਮਾਤਮਾ ਦਾ ਨਾਮ ਜਪਣ ਵਾਲੀ। ਕਹਿੰਦੇ ਨੇ ਸਾਰੀ ਉਮਰ ਦਾ ਦਾਨ ਵੀ ਉਸ ਰਸਨਾ ਤੋਂ ਨਿਕਲਣ ਵਾਲੇ ਇੱਕ ਬਚਨ ਦੀ ਬਰਾਬਰਤਾ ਨਹੀਂ ਕਰ ਸਕਦਾ, ਜਿਹੜੀ ਰਸਨਾ ਪਰਮਾਤਮਾ ਨੂੰ ਚੇਤੇ ਕਰਨ ਵਾਲੀ ਹੈ। ਰਸਨਾ ਉਚਰੈ ਗੁਣਵਤੀ, ਕਹਿੰਦੇ ਉਹ ਤੇ ਗੁਣਵੰਤੀ ਬਣ ਜਾਂਦੀ ਰਸਨਾ ਜਿਹੜੀ ਮਹਾਰਾਜ ਨੂੰ ਚੇਤੇ ਕਰਦੀ ਹੈ, ਜਿਸ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ, ਜਿਸ ਰਸਨਾ ਨਾਲ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਪ੍ਰੇਮ ਨਾਲ, ਜਿਸ ਰਸਨਾ ਨਾਲ ਕੋਈ ਮੂਲ ਮੰਤਰ ਦਾ ਅਭਿਆਸੀ ਕੋਈ ਜਾਪ ਕਰਨ ਵਾਲਾ, ਉਸ ਰਸਨਾ ਤੋਂ ਨਿਕਲਿਆ ਇੱਕ ਬਚਨ ਉਹਦੀ ਕੋਈ ਬਰਾਬਰਤਾ ਕਰ ਸਕਦਾ? ਕੋਈ ਵੀ ਦਾਨ ਉਸ ਰਸਨਾ ਦੇ ਇੱਕ ਬਚਨ ਦੀ ਬਰਾਬਰਤਾ ਨਹੀਂ ਕਰਦਾ ਜੀ।
ਰਿਸ਼ਤ ਧਾਰ ਮਨ ਤਨ ਬਸੈ ਦਿਆਲ ਪੁਰਖ ਮਿਹਰਬਾਨ।
ਉਹ ਦਿਆਲੂ ਅਕਾਲ ਪੁਰਖ ਵਾਹਿਗੁਰੂ ਮਿਹਰਾਂ ਦਾ ਘਰ, ਮਿਹਰ ਕਰਨ ਵਾਲਾ, ਮਨ ਤਨ ਵਿੱਚ ਸਾਧ ਸੰਗਤ ਵਸਣ ਲੱਗ ਪੈਂਦਾ। ਦ੍ਰਿਸ਼ਟ ਧਾਰ, ਜਦੋਂ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਨਜ਼ਰ ਨਾਲ ਕਿਸੇ ਨੂੰ ਵੇਖੇ ਤਾਂ ਕਿਰਪਾ ਕਥਾ ਸਿਵਲੋਕਨ ਕਿਨੋ ਦਾਸ ਕਾ ਦੁੱਖ ਵਿਦਾਰਿਓ। ਕਹਿੰਦੇ ਨੇ ਉਹਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ ਜਿਸ ਉੱਤੇ, ਉਹ ਦਿਆਲੂ ਅਕਾਲ ਪੁਰਖ ਵਾਹਿਗੁਰੂ ਜਿਸ ਉੱਤੇ ਮਿਹਰ ਕਰਦਾ, ਮਿਹਰ ਦੀ ਨਜ਼ਰ ਨਾਲ ਉਸ ਨੂੰ ਤੱਕਦਾ, ਤੇ ਮਿਹਰ ਦੀ ਨਜ਼ਰ ਨਾਲ ਜਿਹਨਾਂ ਨੂੰ ਤੱਕੇ ਪਰਮਾਤਮਾ ਉਹਨਾਂ ਦੇ ਮਨ ਤਨ ਵਿੱਚ ਖੇੜਾ ਆ ਜਾਂਦਾ, ਮਨ ਵਿੱਚ ਪਰਮਾਤਮਾ ਵਸਣ ਲੱਗ ਪੈਂਦਾ ਹੈ ਜੀ।
ਜਿਉ ਪਿੰਡ ਧਨ ਤਿਸਦਾ ਹੁਣ ਸਦਾ ਸਦਾ ਕੁਰਬਾਨਾ।
ਜਿਸ ਪਰਮਾਤਮਾ ਨੇ ਸਰੀਰ ਦਿੱਤਾ, ਜਿਸ ਪਰਮਾਤਮਾ ਨੇ ਜਿੰਦ ਪਾਈ ਇਸ ਸਰੀਰ ਵਿੱਚ, ਜਿਸ ਪਰਮਾਤਮਾ ਨੇ ਸਾਧ ਸੰਗਤ ਇਹ ਸਵਾਸ ਦਿੱਤੇ। ਕਿਉਂਕਿ ਮਹਾਰਾਜ ਕਹਿੰਦੇ ਨੇ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪੌਣ ਗੁਰੂ ਪੌਣ ਸਵਾਸਾਂ ਨੂੰ ਆਖਿਆ, ਉਸ ਹਵਾ ਨੂੰ ਗੁਰੂ ਆਖਿਆ ਜਿਸ ਹਵਾ ਦੇ ਕਰਕੇ ਸਰੀਰ ਸਾਡਾ ਚੱਲਦਾ। ਪੰਜ ਤਰ੍ਹਾਂ ਦੇ ਸਵਾਸ ਸਾਧ ਸੰਗਤ ਮੰਨੇ ਨੇ ਵਿਦਵਾਨਾਂ ਨੇ, ਕਹਿੰਦੇ ਨੇ ਸਵਾਸ ਹੀ ਗੁਰੂ ਨੇ, ਕਿਉਂਕਿ ਸਵਾਸਾਂ ਕਰਕੇ ਤਾਂ ਚੱਲਦਾ ਸਰੀਰ ਖੜਾ, ਸਰੀਰ ਨੂੰ ਆਸਰਾ ਸਵਾਸਾਂ ਦਾ ਹੀ ਹੈ। ਜਿਸ ਪਰਮਾਤਮਾ ਨੇ ਸਰੀਰ ਦਿੱਤਾ ਤੇ ਫਿਰ ਵਿੱਚ ਸਵਾਸ ਪਾਏ, ਜੀਉ ਪਿੰਡ ਧਨ ਤਿਸਦਾ, ਜੀਉ ਜਿੰਦ ਨੂੰ ਕਹਿੰਦੇ ਨੇ, ਪਿੰਡ ਸਰੀਰ ਨੂੰ ਕਹਿੰਦੇ। ਜਿਸ ਪਰਮਾਤਮਾ ਨੇ ਸਰੀਰ ਦਿੱਤਾ, ਜਿਸ ਨੇ ਜਿੰਦ ਦਿੱਤੀ, ਜਿਸ ਨੇ ਧਨ ਦਿੱਤਾ, ਹਉ ਸਦਾ ਸਦਾ ਕੁਰਬਾਨ। ਉਸ ਪਰਮਾਤਮਾ ਤੋਂ ਸਦਾ ਵਾਸਤੇ ਅਸੀਂ ਕੁਰਬਾਨ ਜਾਂਦੇ ਹਾਂ, ਸਦਾ ਲਈ ਬਲਿਹਾਰ ਜਾਂਦੇ ਹਾਂ। ਤੇ ਹੁਣ ਉਸ ਪਰਮਾਤਮਾ ਦੇ ਪਰਉਪਕਾਰਾਂ ਨੂੰ ਚੇਤੇ ਕਰੀਏ ਤੇ ਫਿਰ ਹੀ ਸਾਧ ਸੰਗਤ ਆਪਾਂ ਗੁਰੂ ਤੇ ਸਿੱਖ ਅਖਵਾ ਸਕਦੇ ਹਾਂ। ਜਿਹੜਾ ਮਹਾਰਾਜ ਪਰਉਪਕਾਰਾਂ ਨੂੰ ਭੁੱਲ ਜਾਵੇ ਉਹਨੂੰ ਅਕਿਰਤ ਕਣ ਕਹਿੰਦੇ ਨੇ। ਗੁਰੂ ਦੇ ਕੀਤੇ ਪਰਉਪਕਾਰ ਨੂੰ ਜੇ ਗੁਰੂ ਕਾ ਸਿੱਖ ਭੁੱਲ ਜਾਵੇ, ਮੈਂ ਬੇਨਤੀ ਕੀਤੀ ਨਾ ਭਾਈ ਜੇ ਉਹ ਡਰਦਾ ਨਾ ਸਾਧ ਸੰਗਤ ਜੈ ਸਿੰਘ, ਜੇ ਡਰ ਜਾਂਦਾ ਤਾਂ ਫਿਰ ਸਾਧ ਸੰਗਤ ਜਾਨ ਤਾਂ ਬਚ ਜਾਂਦੀ ਪਰ ਸਿੱਖੀ ਚਲੀ ਜਾਂਦੀ। ਉਹ ਡਰਿਆ ਨਹੀਂ, ਖੱਲ ਉਤਾਰ ਦਿੱਤੀ ਤੇ ਫਿਰ ਇਕੱਲੇ ਦੀ ਨਹੀਂ ਉਤਾਰੀ, ਦੋ ਪੁੱਤਰ ਉਹਦੇ ਸਾਹਮਣੇ ਪਹਿਲਾਂ ਉਹਦੇ ਸ਼ਹੀਦ ਕੀਤੇ, ਇੱਕ ਉਹਦੀ ਨੂੰਹ ਉਹਦੇ ਪੁੱਤਰ ਦੀ ਘਰ ਵਾਲੀ ਮਾਰੀ ਉਹਦੇ ਸਾਹਮਣੇ। ਫਿਰ ਸਾਧ ਸੰਗਤ ਉਹਦੀ ਵਾਰੀ ਆਈ ਕਿ ਸ਼ਾਇਦ ਡੋਲ ਜਾਵੇਗਾ, ਉਹਨੇ ਕਿਹਾ ਨਹੀਂ ਨਹੀਂ ਇਹ ਤਾਂ ਗੱਲ ਬਣਨੀ ਨਹੀਂ, ਇਹ ਤੇ ਤਨ ਮਨ ਹੁਣ ਪਰਮਾਤਮਾ ਦਾ ਬਣ ਗਿਆ, ਇਹ ਉਹਦੇ ਤੋਂ ਬਿਨਾਂ ਨੀ ਕਿਸੇ ਨੂੰ ਮੰਨਦਾ। ਜੀਓ ਪਿੰਡ ਧਨ ਤਿਸਦਾ, ਇਹ ਸਰੀਰ ਇਹਦੇ ਵਿਚਲੀ ਜਿੰਦ ਧਨ ਪਦਾਰਥ ਸਭ ਉਸੇ ਪਰਮਾਤਮਾ ਦਾ ਹੀ ਕਹਿੰਦੇ ਦਿੱਤਾ। ਤੇ ਜਿਸ ਪਰਮਾਤਮਾ ਨੇ ਸਾਰਾ ਕੁਝ ਦਿੱਤਾ, ਜਿਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਮੈਂ ਵਰਤਦਾ ਤੇ ਸਮਝਦਾ, ਹਉ ਸਦਾ ਸਦਾ ਕੁਰਬਾਨ। ਕਹਿੰਦੇ ਐਸੇ ਪਰਮਾਤਮਾ ਤੋਂ ਸਦਾ ਵਾਸਤੇ ਮੈਂ ਬਲਿਹਾਰ ਜਾਂਦਾ ਹਾਂ।
ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ।
ਜਿਸ ਨੂੰ ਪਰਮਾਤਮਾ ਨੇ ਸਾਧ ਸੰਗਤ ਆਪਣੇ ਚਰਨਾਂ ਨਾਲ ਮਿਲ ਲਿਆ, ਕਹਿੰਦੇ ਫਿਰ ਉਹ ਕਦੇ ਵਾਸਤੇ ਵਿਛੜਦਾ ਨਹੀਂ, ਫਿਰ ਨਹੀਂ ਦੁੱਖਾਂ ਵਿੱਚ ਪਵੇਗਾ, ਜੂਨਾਂ 'ਚ ਨਹੀਂ ਪੈਂਦਾ, ਮੁੜ ਕੇ 84 ਦੇ ਗੇੜੇ 'ਚ ਨਾ ਆਉਣਾ ਪਵੇਗਾ। ਹਾਲਾਂਕਿ ਕੁਝ ਮਤ ਮਤਾਂਤਰ ਇਸ ਗੱਲ ਨੂੰ ਮੰਨਦੇ ਆ ਵੀ ਬੰਦਾ ਜੇ ਅਭੇਦ ਵੀ ਹੋ ਜਾਵੇ, ਮੁਕਤ ਵੀ ਹੋ ਜਾਵੇ, ਤੇ ਕੁਝ ਸਮੇਂ ਬਾਅਦ ਫਿਰ ਜੂਨਾਂ ਵਿੱਚ ਆ ਜਾਂਦਾ, ਇਹ ਸਿਲਸਿਲਾ ਚੱਲਦਾ। ਪਰ ਗੁਰੂ ਸਾਧ ਸੰਗਤ ਗੁਰਮਤ ਇਉਂ ਨਹੀਂ ਕਹਿੰਦੀ, ਗੁਰੂ ਸਾਹਿਬ ਦਾ ਇਹ ਸਿਧਾਂਤ ਨਹੀਂ ਹੈ। ਮਹਾਰਾਜ ਤਾਂ ਕਹਿੰਦੇ ਨੇ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਚਾ ਭਿੰਨ ਕਰ ਬਲਰਾਮ ਜੀਓ। ਅਭੇਦ ਜਿਹੜਾ ਇੱਕ ਵਾਰੀ ਰੱਬ ਵਿੱਚ ਹੋ ਗਿਆ ਫਿਰ ਮੁੜ ਕੇ ਕਦੇ ਵਾਸਤੇ ਵਿਛੜਦਾ ਨਹੀਂ। ਅਕਾਲ ਪੁਰਖ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ। ਫਿਰ ਜੰਮਦਾ ਮਰਦਾ ਨਹੀਂ, ਉਹ ਤਾਂ ਕਦੇ ਵਾਸਤੇ ਵੀ ਨਹੀਂ ਮਿਲਿਆ, ਕਦੇ ਨਾ ਵਿਛੜਿਆ ਜੋ ਮਿਲਿਆ ਕਰਤਾ। ਤੇ ਮਿਲਿਆ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੂੰ ਆਪਣੇ ਨਾਲ ਇੱਕ ਵਾਰੀ ਮਿਲ ਲਿਆ ਫਿਰ ਕਦੇ ਵਾਸਤੇ ਨਹੀਂ ਵਿਛੜੇਗਾ ਉਹ।
ਦਾਸਾਂ ਦੇ ਬੰਧਨ ਕੱਟਿਆ ਸੱਚ ਸਿਰਜਣਹਾਰ।
ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲੇ ਨੂੰ ਸਿਰਜਣਹਾਰ ਕਹਿੰਦੇ ਆ, ਤੇ ਸਿਰਜਣਾ ਸ੍ਰਿਸ਼ਟੀ ਦੀ ਸਿਰਫ ਸੱਚ ਸਰੂਪ ਪਰਮਾਤਮਾ ਹੀ ਕਰ ਸਕਦਾ। ਉਸ ਪਰਮਾਤਮਾ ਨੇ ਜਿਹੜਾ ਸੱਚਾ ਤੇ ਜਿਹਨੇ ਸ੍ਰਿਸ਼ਟੀ ਰਚੀ ਹੈ, ਦਾਸਾਂ ਕੇ ਬੰਧਨ ਕੱਟਿਆ, ਕਹਿੰਦੇ ਜਿਹੜੇ ਉਹਦੇ ਦਾਸ ਬਣ ਜਾਣਗੇ ਉਹਨਾਂ ਦੇ ਬੰਧਨ ਕੱਟੇ ਜਾਣਗੇ। ਅੰਤਰੀ ਬੰਧਨ ਹੁੰਦੇ ਸਾਧ ਸੰਗਤ ਇੱਕ ਹੰਗਤਾ ਮਮਤਾ ਦੇ, ਜਿਹੜੇ ਦਿਸਦੇ ਨਹੀਂ, ਹੰਗਤਾ ਮਮਤਾ ਦੀ ਇੱਕ ਬੇੜੀ ਪਈ ਹੁੰਦੀ ਬੰਦੇ ਦੇ ਪੈਰਾਂ ਵਿੱਚ। ਵਿਦਵਾਨਾਂ ਨੇ ਲਿਖਿਆ ਕਹਿੰਦੇ ਨੇ ਸਤਿਗੁਰ ਮਮ ਬੇਰੀ ਕੱਟ ਨਿਜ ਬੇਰੀ ਪਰਚਾਰ, ਇਸ ਬੇਰੀ ਭਾਵ ਸਫਲ ਹੋਏ ਬਿਨ ਬੇਰੀ ਕਰ ਪਾਰ। ਬੇਰੀ ਸ਼ਬਦ ਸਾਧ ਸੰਗਤ ਇਹਦੇ ਵਿੱਚ ਚਾਰ ਵਾਰੀ ਆਇਆ ਪਰ ਅਰਥ ਚਾਰੇ ਵਾਰੀ ਬਦਲ ਬਦਲ ਕੇ ਲੱਗਾ। ਸਤਿਗੁਰ ਮਮ ਬੇਰੀ ਕੱਟੋ, ਬੇਨਤੀ ਕਰਦਾ ਗੁਰੂ ਕਾ ਸਿੱਖ, ਮਹਾਰਾਜ ਮੇਰੇ ਪੈਰਾਂ ਨੂੰ ਜਿਹੜੀ ਹੰਗਤਾ ਮਮਤਾ ਦੀ ਬੇੜੀ ਪਈ ਇਹ ਕੱਟੋ ਕਿਰਪਾ ਕਰਕੇ। ਕਹਿੰਦੇ ਨੇ ਇਸ ਬੇਰੀ ਭਾਵ ਸਫਲ ਹੋਏ ਬਿਨ ਬੇਰੀ ਕਰ ਪਾਰ। ਸਤਿਗੁਰ ਮਮ ਬੇਰੀ ਕੱਟੋ ਨਿਜ ਬੇਰੀ ਪਰ ਚਾਰ, ਮਹਾਰਾਜ ਮੇਰੇ ਪੈਰਾਂ ਨੂੰ ਜਿਹੜੀ ਹੰਗਤਾ ਮਮਤਾ ਦੀ ਬੇੜੀ ਪਈ ਹੋਈ ਹੈ ਇਹ ਕੱਟ ਦਿਓ ਕਿਰਪਾ ਕਰਕੇ, ਤੇ ਆਪਣੇ ਨਾਮ ਦੀ ਬੇੜੀ ਤੇ ਚੜ ਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ। ਇਸ ਬੇਰੀ ਭਾਵ ਸਫਲ ਹੋਏ, ਇਸੇ ਵਾਰ ਹੀ ਮਹਾਰਾਜ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਜਾਵੇ, ਬਿਨ ਬੇਰੀ ਕਰ ਪਾਰ। ਬਿਨਾਂ ਦੇਰੀ ਤੋਂ ਮਹਾਰਾਜ ਤੁਸੀਂ ਪਾਰ ਕਰ ਸਕਦੇ ਜੇ ਮੈਨੂੰ ਵੀ ਕਰ ਦਿਓ, ਇਉਂ ਮੇਰੇ ਤੇ ਕਿਰਪਾ ਕਰੋ। ਇਹ ਬੰਧਨ ਦੋ ਤਰ੍ਹਾਂ ਦੇ ਨੇ, ਇਹਦੇ ਵਿੱਚ ਅੰਤਰੀ ਬੰਧਨਾਂ ਦੀ ਗੱਲ ਕੀਤੀ। ਇੱਕ ਬੰਧਨ ਬਾਹਰੀ ਹੁੰਦਾ, ਸਾਧ ਸੰਗਤ ਕੋਈ ਕੈਦ ਵਿੱਚ ਪਿਆ ਹੋਵੇ, ਕਿਸੇ ਨੂੰ ਸਜ਼ਾ ਹੋ ਜਾਵੇ, ਉਹਦੀ ਦੀ ਵੀ ਮਹਾਰਾਜ ਕਿਰਪਾ ਕਰ ਦਿੰਦੇ ਨੇ, ਉਹਦੀ ਵੀ ਬੰਦ ਖਲਾਸੀ ਕਰਵਾ ਦਿੰਦੇ, ਜਿਵੇਂ ਬਾਲਾ ਰਾਓ ਤੇ ਰੁਸਤਮ ਰਾਓ ਦੀ ਮਹਾਰਾਜ ਨੇ ਕਰਵਾ ਦਿੱਤੀ ਸੀ। ਕਲਗੀਧਰ ਪਾਤਸ਼ਾਹ ਜੀ ਨੇ ਜੇਲ੍ਹ ਵਿੱਚ ਪਿਆ ਹੋਇਆ ਨੂੰ ਛੁਡਾ ਕੇ ਮਹਾਰਾਜ ਨੇ ਸਾਧ ਸੰਗਤ ਉਹਨਾਂ ਦੀ ਖਲਾਸੀ ਕਰਵਾ ਦਿੱਤੀ। ਦਾਸਾਂ ਕੇ ਬੰਧਨ ਕੱਟਿਆ ਸਾਚਾ ਸਿਰਜਣਹਾਰ, ਜਿਹੜਾ ਪਰਮਾਤਮਾ ਦਾ ਦਾਸ ਬਣ ਜਾਵੇ ਉਹਦੇ ਬਾਹਰੀ ਤੇ ਅੰਤਰੀਵ ਦੋਵੇਂ ਤਰ੍ਹਾਂ ਦੇ ਬੰਧਨ ਮਹਾਰਾਜ ਕਿਰਪਾ ਕਰਕੇ ਕੱਟ ਦਿੰਦੇ ਹਨ ਜੀ।
ਉਲਾ ਮਾਰਗ ਪਾਇਓ ਨੋ ਗੁਣ ਅਵਗੁਣ ਨਾ ਵਿਚਾਰ।
ਉਹਨਾਂ ਦੇ ਸਰਸਾ ਸੰਗਤ ਉਹ ਪਰਮਾਤਮਾ ਔਗਣਾਂ ਦੀ ਵਿਚਾਰ ਨਹੀਂ ਕਰਦਾ, ਉਹਦੇ ਵਿੱਚ ਕਿੰਨੇ ਗੁਣ ਨੇ ਕਿੰਨੇ ਔਗਣ ਨੇ ਇਸ ਗੱਲ ਦੀ ਵਿਚਾਰ ਫਿਰ ਮਹਾਰਾਜ ਕਰਦੇ ਨਹੀਂ। ਭੁੱਲਾ ਮਾਰਗ ਪਾਇਓ, ਕਿਉਂਕਿ ਬੰਦਾ ਤੇ ਭੁੱਲਿਆ ਹੋਇਆ ਹੀ ਹੈ, ਇਹ ਤੇ ਔਗਣਾਂ ਦੀ ਪੰਡ ਹੈ ਸਾਧ ਸੰਗਤ। ਪਰ ਜੇ ਦਾਸ ਬਣ ਜਾਵੇ ਮਹਾਰਾਜ ਦਾ ਤੇ ਫਿਰ ਉਹ ਔਗਣਾਂ ਦੀ ਵਿਚਾਰ ਨਹੀਂ ਕਰਦੇ, ਫਿਰ ਕਹਿੰਦੇ ਇਹਨੂੰ ਭੁੱਲੇ ਹੋਏ ਨੂੰ ਭਗਤੀ ਦੇ ਮਾਰਗ ਤੇ ਪਾ ਦਿੰਦੇ ਮਹਾਰਾਜ, ਭਗਤੀ ਦਾ ਰਸਤਾ ਸਾਧ ਸੰਗਤ ਬਖਸ਼ ਦਿੰਦੇ ਹਨ, ਫਿਰ ਇਹਦੇ ਔਗਣਾਂ ਦੀ ਵਿਚਾਰ ਨਹੀਂ ਕਰਦੇ। ਇਹਦੇ ਗੁਣਾਂ ਨਾਲ ਔਗਣਾਂ ਨੂੰ ਤੋਲ ਕੇ ਨਹੀਂ ਦੇਖਦੇ ਵੀ ਗੁਣ ਬਹੁਤੇ ਨੇ ਕਿ ਔਗਣ ਬਹੁਤੇ ਨੇ, ਬਸ ਜੇ ਕੋਈ ਦਾਸਾ ਭਾਵ ਹਿਰਦੇ ਵਿੱਚ ਧਾਰਨ ਕਰੇ ਤੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ, ਬੰਧਨ ਵੀ ਕੱਟ ਦਿੰਦੇ ਆ, ਭਗਤੀ ਦੇ ਰਸਤੇ ਤੇ ਵੀ ਪਾ ਦਿੰਦੇ ਹਨ ਜੀ।
ਨਾਨਕ ਤਿਸ ਸਰਣਾਗਤੀ ਜੇ ਸਗਲ ਤਤਾ ਆਧਾਰ।
ਮਹਾਰਾਜ ਦੇ ਬਚਨ ਕਹਿੰਦੇ ਨੇ ਉਸ ਦੀ ਸ਼ਰਨ ਵਿੱਚ ਆ ਜਾਓ ਗੁਰਮੁਖੋ, ਜਿਹੜਾ ਸਾਰਿਆਂ ਦੇ ਮਨ ਤਨ ਦਾ ਆਸਰਾ ਹੈ। ਘਾਟ ਕਹਿੰਦੇ ਹਿਰਦੇ ਨੂੰ, ਜਿਹੜਾ ਸਾਰਿਆਂ ਦੇ ਹਿਰਦੇ ਦਾ ਆਸਰਾ ਹੈ ਨਾ ਪ੍ਰਮਾਤਮਾ, ਜੇ ਸਗਲ ਕਥਾ ਆਧਾਰ, ਆਧਾਰ ਆਸਰੇ ਨੂੰ ਕਹਿੰਦੇ, ਜਿਹੜਾ ਸਾਰਿਆਂ ਦਾ ਆਸਰਾ ਹੈ ਪ੍ਰਮਾਤਮਾ, ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆਵੋ ਜੀ।
ਰਾਗ ਮਹਲਾ ਪੰਜਵਾਂ,
ਅਗਲੇ ਸ਼ਬਦ ਵਿੱਚ ਮਹਾਰਾਜ ਕਿਰਪਾ ਕਰਦੇ ਹਨ।
ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ।
ਉਸ ਸੱਚੇ ਦੀ ਸਿਫਤ ਸਲਾਹ ਜੇ ਰਸਨਾ ਨਾਲ ਜ਼ਬਾਨ ਨਾਲ ਕਰੀਏ ਤੇ ਮਨ ਤਨ ਕਰਕੇ ਸਾਧ ਸੰਗਤ ਪਵਿੱਤਰਤਾ ਬਣ ਜਾਂਦੀ ਹੈ। ਮਨ ਦੀ ਵੀ ਪਵਿੱਤਰਤਾ, ਉਸ ਤਨ ਦੀ ਵੀ ਪਵਿੱਤਰਤਾ ਹੈ ਜਿਸ ਤਨ ਵਿੱਚ ਵਸਣ ਵਾਲੀ ਇਸ ਰਸਨਾ ਨੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ।
ਮਾਤ ਪਿਤਾ ਸਾਥ ਅਗਲੇ ਕਿਸ ਦਿਨ ਅਵਰ ਨਾ ਕੋਏ।
ਹਜ਼ੂਰ ਬਚਨ ਕਰਦੇ ਹਨ ਮਾਤਾ ਪਿਤਾ ਤੇ ਬਾਕੀ ਜਿੰਨੇ ਸਾਖ ਸਕੀਰੀ ਹੈ, ਜਿੰਨੇ ਵੀ ਸੰਬੰਧੀ ਨੇ, ਅਗਲੇ ਦਾ ਅਰਥ ਹੁੰਦਾ ਬਹੁਤੇ ਬਹੁਤੇ ਜਿੰਨੇ ਸੰਬੰਧੀ ਹਨ ਤੇਰੇ, ਜਿੰਨੇ ਰਿਸ਼ਤੇਦਾਰ ਨੇ, ਇੱਥੋਂ ਤੱਕ ਵੀ ਮਾਤਾ ਪਿਤਾ ਵੀ, ਇਸ ਬਿਨਾਂ ਅਵਰ ਨਾ ਕੋਈ। ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਕੋਈ ਸਹਾਇਤਾ ਨਹੀਂ ਕਰ ਸਕਦਾ, ਨਾ ਮਾਤਾ ਪਿਤਾ ਸਹਾਇਤਾ ਕਰ ਸਕਦੇ, ਨਾ ਭੈਣ ਭਰਾ ਸਹਾਇਤਾ ਕਰ ਸਕਦੇ ਹਨ। ਉਹ ਸਹਾਇਤਾ ਸਿਰਫ ਉਸ ਵੇਲੇ ਉੱਥੇ ਪਰਮਾਤਮਾ ਨੇ ਤੇਰੀ ਕਰਨੀ ਹੈ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁੱਤ ਹੈ, ਪੰਜਵੇਂ ਪਾਤਸ਼ਾਹ ਜੀ ਦੇ ਬਚਨ। ਉਹ ਕਹਿੰਦੇ ਨੇ ਕਿਹੜੀ ਮਾਤਾ ਪਿਤਾ ਦੀ ਗੱਲ ਕਰਦਾ ਤੂੰ, ਕਿਹੜੇ ਤੇਰੇ ਉਹ ਰਿਸ਼ਤੇਦਾਰ ਪੁੱਤਰ ਧੀਆਂ ਘਰ ਵਾਲੀ ਘਰ ਪਰਿਵਾਰ ਦੱਸ, ਕੋਈ ਸਹਾਇਤਾ ਕਰ ਸਕਦਾ? ਕੋਈ ਨਾ ਕਰੇਗਾ ਇਹਨਾਂ ਵਿੱਚੋਂ ਸਹਾਇਤਾ। ਕਿਸ ਦਿਨ ਅਵਰ ਨਾ ਕੋਈ, ਉਸ ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਤੈਨੂੰ ਬਚਾ ਸਕਦਾ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਮਹਾਰਾਜ ਕਹਿੰਦੇ ਜਿੱਥੇ ਹੋਰ ਕੋਈ ਨਹੀਂ ਉੱਥੇ ਇੱਕ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਸਹਾਇਤਾ ਕਰਨ ਵਾਲਾ ਹੈ।
ਮਿਹਰ ਕਰੇ ਜੇ ਆਪਣੀ ਕਿਸਾ ਨਾ ਵਿਸਰੈ ਸੋਏ।
ਜੋ ਮਹਾਰਾਜ ਆਪਣੀ ਮਿਹਰ ਕਰਦੇ ਹਨ ਸਾਧ ਸੰਗਤ, ਫਿਰ ਕਹਿੰਦੇ ਨੇ ਕਿ ਚਸਾ ਵੀ ਪਰਮਾਤਮਾ ਵਿਸਰਦਾ ਨਹੀਂ। ਚਸਾ ਸਮੇਂ ਦੀ ਵੰਡ ਹੈ, ਵਿਸੇ ਚਸਿਆ ਘੜੀਆਂ ਪਹਿਰ ਥਿੱਤੀ ਵਾਰੀ ਮਾਹੋ ਹੋਵਾ, ਕੁੱਝ ਵਿਸਵੇ ਕੁੱਝ ਚਸੇ ਕੁੱਝ ਘੜੀਆਂ ਕੁੱਝ ਪਹਿਰ ਕੁੱਝ ਥਿੱਤਾਂ ਕੁੱਝ ਵਾਰ, ਇਹਨੂੰ ਸਮੇਂ ਦੀ ਵੰਡ ਪੁਰਾਤਨ ਸਾਧ ਸੰਗਤ ਸੀ ਇਹ। ਮਹਾਰਾਜ ਕਹਿੰਦੇ ਨੇ ਕਿ ਚਸਾ ਵੀ ਇਉਂ ਜਾਣ ਲਓ ਭਾਈ ਇੱਕ ਸੈਕਿੰਡ ਵੀ ਜਾਂ ਸੈਕਿੰਡ ਦਾ ਹਜ਼ਾਰਵਾਂ ਹਿੱਸਾ ਵੀ ਉਹ ਪਰਮਾਤਮਾ ਨਹੀਂ ਵਿਸਰਦਾ। ਜਿਹਨਾਂ ਉੱਤੇ ਸਾਧ ਸੰਗਤ ਉਹ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦਾ, ਉਹਨਾਂ ਨੂੰ ਕਦੇ ਇੱਕ ਚਸੇ ਵਾਸਤੇ ਵੀ ਪਰਮਾਤਮਾ ਦੀ ਯਾਦ ਵਿਸਰਦੀ ਨਹੀਂ ਹੈ।
ਮਨ ਮੇਰੇ ਸਾਚਾ ਸੇਵ ਜਿਕਰ ਸਾਸ।
ਇਹ ਮੇਰਿਆ ਮਨ, ਜਦੋਂ ਤੱਕ ਤੇਰੇ ਸਰੀਰ ਵਿੱਚ ਸਵਾਸ ਨੇ ਉਸਦਾ ਚੇਤਾ ਰੱਖੀ ਰੱਖ, ਉਸਦਾ ਸਿਮਰਨ ਕਰ। ਮਨ ਮੇਰੇ ਸਾਚਾ ਸੇਵ, ਪਹਿਲਾਂ ਤਾਂ ਇਹ ਨੁਕਤਾ ਹੈ ਵੀ ਉਸ ਸੱਚੇ ਦੀ ਸੇਵਾ ਕਰਨੀ, ਸੇਵ ਦਾ ਅਰਥ ਹੁੰਦਾ ਸਿਮਰਨਾ, ਸੇਵ ਦਾ ਅਰਥ ਹੁੰਦਾ ਸੇਵਾ ਕਰਨੀ। ਸੱਚ ਇੱਕੋ ਹੀ ਸਾਧ ਸੰਗਤ ਪਰਮਾਤਮਾ ਆਪ, ਬਾਕੀ ਨਾਸਵੰਤ ਹੈ ਸਾਰਾ ਸੰਸਾਰ। ਇਸ ਕਰਕੇ ਕਹਿੰਦੇ ਨੇ ਇੱਕ ਦੀ ਸੇਵਾ ਕਰਨੀ, ਇੱਕ ਦਾ ਸਿਮਰਨ ਕਰਨਾ, ਤੇ ਕਿੰਨੀ ਕੁ ਦੇਰ ਕਰਨਾ? ਜਿਕਰ ਸਾਸ, ਮਹਾਰਾਜ ਕਹਿੰਦੇ ਜਦੋਂ ਤੱਕ ਸਵਾਸ ਚੱਲਦੇ ਆ, ਕਰੜਾ ਹੀ ਇਮਤਿਹਾਨ ਹੈ, ਜਿੰਨੀ ਦੇਰ ਸਰੀਰ ਵਿੱਚ ਸਵਾਸ ਨੇ ਉਨੀ ਦੇਰ ਉਹਦਾ ਸਿਮਰਨ ਕਰਨਾ। ਸਵੇਰੇ ਇੱਕ ਵਾਰੀ ਜਪਜੀ ਸਾਹਿਬ ਦਾ ਪਾਠ ਕੀਤਾ ਜਾਂ ਪੰਜ ਬਾਣੀਆਂ ਪੜ੍ਹਨੀਆਂ ਤੇ ਮੁੜ ਕੇ ਸਾਰਾ ਦਿਨ ਲੋਕਾਂ ਦੀ ਨਿੰਦਿਆ, ਸਾਰਾ ਦਿਨ ਸਾਧ ਸੰਗਤ ਕੌੜੇ ਚੁੱਤੇ ਬਚਨ ਇਉਂ ਨਹੀਂ। ਹਜ਼ੂਰ ਕਹਿੰਦੇ ਨੇ ਜਦੋਂ ਤੱਕ ਤੇਰੇ ਸਰੀਰ 'ਚ ਸਵਾਸ ਚੱਲਦੇ ਨੇ ਤੈਨੂੰ ਪਰਮਾਤਮਾ ਭੁੱਲਣਾ ਨਹੀਂ ਚਾਹੀਦਾ।
ਤੈਨੂੰ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ।
ਉਸ ਸਤਿਗੁਰੂ ਪਰਮਾਤਮਾ ਤੋਂ ਬਿਨਾਂ ਸਭ ਕੁਝ ਕਹਿੰਦੇ ਨੇ ਅੰਤ ਨੂੰ ਨਾਸ ਹੋਣ ਵਾਲਾ ਹੈ, ਸਭ ਨਾਸਵੰਤ ਹੈ, ਕੂੜ ਹੈ, ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਿਨਾਸ਼। ਸਭ ਕੁਝ ਹੀ ਸਾਧ ਸੰਗਤ ਟੱਸ ਜਾਵੇਗਾ। ਜਿਹੜੀ ਚੀਜ਼ ਬਣਾਈ ਜਾਂਦੀ ਹੈ ਉਹਨੇ ਸਾਧ ਸੰਗਤ ਜ਼ਰੂਰ ਟੱਸਣਾ ਹੁੰਦਾ। ਜਿਹੜਾ ਬਣਦਾ ਨਹੀਂ ਕਿਸੇ ਤੋਂ ਉਹਦਾ ਅੰਤ ਨਹੀਂ ਹੁੰਦਾ, ਉਹ ਟੱਸਦਾ ਨਹੀਂ, ਅਤੇ ਪਰਮੇਸ਼ਰ ਹੀ ਆ ਜਿਹਨੂੰ ਕੋਈ ਬਣਾਉਂਦਾ ਨਹੀਂ। ਬਾਕੀ ਸਭ ਕੁਝ ਬਣਿਆ ਭਾਵੇਂ ਪਰਮੇਸ਼ਰ ਨੇ ਬਣਾਇਆ, ਪਰ ਹੈ ਤਾਂ ਬਣਿਆ ਨਾ, ਬਣਿਆ ਟੱਸਣ ਵਾਲਾ ਹੀ ਹੁੰਦਾ। ਭਾਵੇਂ ਕਿਸੇ ਨੇ ਵੀ ਬਣਾਇਆ, ਜਿਹੜੀ ਚੀਜ਼ ਬਣੀ ਆ ਉਹ ਇੱਕ ਦਿਨ ਡਿੱਗੇਗੀ। ਜਿਹੜਾ ਬਣਿਆ ਨਹੀਂ ਉਹਨੇ ਨਹੀਂ ਸਾਧ ਸੰਗਤ ਡਿੱਗਣਾ। ਤੇ ਪਰਮਾਤਮਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇੱਕ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਬਣਾਇਆ ਨਹੀਂ ਜਾਂਦਾ, ਜਿਹੜਾ ਕਿਸੇ ਦਾ ਥਾਪਿਆ ਨਹੀਂ, ਕਿਸੇ ਦਾ ਪੈਦਾ ਨਹੀਂ ਕੀਤਾ, ਨਾ ਜਾਤਿਆ, ਨਾ ਮਾਤਿਆ, ਨਾ ਤਾਤਿਆ, ਨਾ ਪਾਤਿਆ। ਉਹ ਪਰਮਾਤਮਾ ਕਿਸੇ ਦਾ ਸਾਧ ਸੰਗਤ ਪੈਦਾ ਕੀਤਾ ਨਹੀਂ, ਉਹ ਬਣਾਇਆ ਨਹੀਂ ਕਿਸੇ ਨੇ, ਇਸ ਕਰਕੇ ਉਹਨੇ ਟੱਠਣਾ ਨਹੀਂ। ਉਹ ਸੱਚ ਸਰੂਪ ਹੈ, ਬਾਕੀ ਸਭ ਕੁਝ ਨਾਸ਼ ਹੋਣ ਵਾਲਾ, ਬਿਨ ਸੱਚੇ ਸਭ ਕੂੜ ਹੈ। ਪਰਮਾਤਮਾ ਤੋਂ ਬਿਨਾਂ ਸਭ ਕਹਿੰਦੇ ਝੂਠ ਹੀ ਹੈ। ਅੰਤੇ ਹੋਏ ਵਿਨਾਸ਼, ਅੰਤ ਨੂੰ ਇਹ ਨਾਸ਼ ਹੋਵੇਗਾ ਸਾਰਾ ਕੁਝ। ਜਿਵੇਂ ਕਹਿੰਦੇ ਨੇ ਕਿਸੇ ਅਮੀਰ ਆਦਮੀ ਨੇ ਇੱਕ ਬਿਲਡਿੰਗ ਸਾਧ ਸੰਗਤ ਤਿਆਰ ਕੀਤੀ, ਇੰਨੇ ਸੁਚੱਜੇ ਢੰਗ ਨਾਲ ਕੀਤੀ ਪਰ ਕੋਈ ਊਣਤਾਈ ਉਹਦੇ 'ਚ ਰਹਿਣ ਹੀ ਨਾ ਦਿੱਤੀ। ਬੜੇ ਬੜੇ ਆਰਕੀਟੈਕਟ ਲਾਏ, ਉਹਨਾਂ ਦੀਆਂ ਸਲਾਹਾਂ ਲਈਆਂ, ਇੰਜੀਨੀਅਰ ਸੱਦੇ, ਸਿਆਣਿਆਂ ਤੋਂ ਪੁੱਛਿਆ, ਸਾਰੇ ਵੱਡੇ ਲੋਕਾਂ ਦੀ ਸਲਾਹ ਲੈ ਕੇ ਉਹਨੇ ਸਾਧ ਸੰਗਤ ਫਿਰ ਉਹ ਬਿਲਡਿੰਗ ਬਣਾਈ, ਅਤੇ ਉਹਦੇ ਵਿੱਚ ਕੋਈ ਕਮੀ ਨਹੀਂ। ਜਿਵੇਂ ਜਿਵੇਂ ਕੋਈ ਦੱਸੀ ਗਿਆ ਵੀ ਇਹਦੇ 'ਚ ਇਹ ਕਮੀ, ਉਹ ਵੀ ਦੂਰ ਕਰ ਦਿੱਤੀ, ਇਹ ਕਮੀ ਉਹ ਵੀ ਦੂਰ ਕਰ ਦਿੱਤੀ। ਉਹਦੇ 'ਚ ਸਾਧ ਸੰਗਤ ਬਜ਼ੁਰਗ ਵੀ ਚੜ੍ਹ ਸਕਦਾ, ਬੱਚੇ ਵੀ ਚੜ੍ਹ ਸਕਦੇ ਨੇ, ਹਵਾ ਵੀ ਆਉਂਦੀ ਹੈ, ਧੁੱਪ ਵੀ ਆਉਂਦੀ ਹੈ, ਛਾਂ ਵੀ ਆ, ਉਹ ਠੰਡੀ ਵੀ ਹੈ, ਗਰਮ ਵੀ ਆ, ਸਾਰੇ ਪ੍ਰਬੰਧ ਉਹਦੇ 'ਚ ਕਰ ਲਏ। ਅਤੇ ਅਖੀਰ ਫਿਰ ਸਾਰੇ ਸ਼ਹਿਰ ਨੇ ਉਹਨੇ ਸੱਦਾ ਦਿੱਤਾ ਵੀ ਹੁਣ ਦੇਖੋ ਇਹਦੇ 'ਚ ਕੋਈ ਕਮੀ ਹੈ। ਸਾਰੇ ਆਸ਼ਾ ਸ਼ਿਕਾਰ ਉੱਥੇ ਕਹਿੰਦੇ ਕੋਈ ਕਮੀ ਨਹੀਂ ਪਈ ਇਹਦੇ 'ਚ, ਹੁਣ ਤਾਂ ਸਭ ਕੁਝ ਤੂੰ ਤਿਆਰ ਕਰ ਦਿੱਤਾ ਇਹਦੇ ਅੰਦਰ, ਹੀ ਕੋਈ ਕਮੀ ਰਹਿ ਹੀ ਨਹੀਂ ਗਈ। ਬੜਾ ਹੀ ਖੁਸ਼ ਹੋਇਆ। ਕਹਿੰਦੇ ਨੇ ਫਿਰ ਉਹਨੇ ਸਾਧ ਸੰਗਤ ਇੱਕ ਭੰਡਾਰਾ ਕੀਤਾ, ਸਾਰੇ ਲੋਕਾਂ ਨੂੰ ਸੱਦਿਆ ਭਾਈ ਵੇਖੋ ਮੈਂ ਇੱਦਾਂ ਦੀ ਬਿਲਡਿੰਗ ਬਣਾਈ ਜਿਸ ਵਿੱਚ ਕੋਈ ਕਮੀ ਨਹੀਂ ਹੈ, ਸਾਰੇ ਸੁੱਖ ਦੇ ਸਾਧਨ ਨੇ, ਕਿਸੇ ਪਾਸਿਓਂ ਕੋਈ ਇਹਦੇ 'ਚ ਹੁਣ ਤਾਈਂ ਨਜ਼ਰ ਹੀ ਨਹੀਂ ਪੈਂਦੀ। ਆਓ ਨਾਲੇ ਤਾਂ ਇਹਨੂੰ ਦੇਖੋ, ਨਾਲੇ ਪ੍ਰਸ਼ਾਦਾ ਪਾਣੀ ਛਕੋ। ਕਹਿੰਦੇ ਨੇ ਸਾਰੇ ਲੋਕ ਆਏ, ਕੋਈ ਤਤ ਬੇਤਾ ਮਹਾਤਮਾ ਸੀ ਉਸ ਨਗਰ ਵਿੱਚ ਆਇਆ ਹੋਇਆ, ਉਹ ਨਹੀਂ ਆਇਆ। ਪਤਾ ਲੱਗਾ ਵੀ ਸਾਰੇ ਲੋਕ ਆ ਗਏ, ਕਹਿਣ ਲੱਗੇ ਵੀ ਹਾਂ ਸਾਰੇ ਆ ਗਏ, ਪਰ ਇੱਕੋ ਸਾਧੂ ਨਹੀਂ ਆਇਆ, ਰੱਬ ਦਾ ਪਿਆਰਾ ਉਹ ਤੇ ਬੈਠਾ। ਕਹਿੰਦੇ ਉਹ ਕਿਉਂ ਨਹੀਂ ਆਇਆ, ਉਹਨੂੰ ਵੀ ਪੁੱਛੋ, ਉਹਨੂੰ ਜਾ ਕੇ ਆਖੋ ਵੀ ਤੂੰ ਵੇਖ ਏਡੀ ਸੋਹਣੀ ਬਣੀ ਚੀਜ਼ ਭਾਈ ਕੋਈ ਕਮੀ ਤਾਂ ਨਹੀਂ। ਉਹਨਾਂ ਨੇ ਜਾ ਕੇ ਆਖਿਆ ਵੀ ਤੂੰ ਵੀ ਆ, ਕਹਿੰਦਾ ਮੈਂ ਨਹੀਂ ਜਾਣਾ। ਜਾ ਕੇ ਦੱਸਿਆ ਵੀ ਉਹ ਨਹੀਂ ਆਉਂਦਾ, ਫਿਰ ਉਹ ਆਪ ਗਿਆ ਜਿਹਨੇ ਬਣਾਈ ਸੀ, ਜਿਹੜਾ ਮਾਲਕ ਸੀ, ਆਪ ਜਾ ਕੇ ਕਹਿਣ ਲੱਗਾ ਚਲੋ ਮਹਾਂਪੁਰਸ਼ੋ ਮੈਂ ਇੱਕ ਬਿਲਡਿੰਗ ਬਣਾਈ ਆ, ਉਹਨੂੰ ਜਾ ਕੇ ਦੇਖੋ ਭਾਈ ਉਹਦੇ 'ਚ ਕੋਈ ਕਮੀ ਤਾਂ ਨਹੀਂ, ਨਾਲੇ ਪ੍ਰਸ਼ਾਦਾ ਪਾਣੀ ਛਕੋ, ਆਪਣੇ ਚਰਨ ਪਾਓ। ਉਹ ਕਹਿੰਦੇ ਨਹੀਂ ਭਾਈ ਮੈਂ ਨਹੀਂ ਜਾਣਾ, ਅਤੇ ਨਾ ਮੈਂ ਪ੍ਰਸ਼ਾਦਾ ਪਾਣੀ ਛਕਣਾ, ਲੋੜ ਨਹੀਂ ਮੈਨੂੰ। ਕਹਿੰਦੇ ਚਲੋ ਜੀ ਤੁਸੀਂ ਜੇ ਪ੍ਰਸ਼ਾਦਾ ਨਹੀਂ ਛਕਣਾ ਤਾਂ ਵੇਖਣ ਵਾਸਤੇ ਤਾਂ ਚਲੋ, ਕਿੰਨੀ ਕਮਾਲ ਦੀ ਤਿਆਰ ਕੀਤੀ ਜਿਸ ਵਿੱਚ ਕਮੀ ਕੋਈ ਨਹੀਂ, ਜੇ ਤੁਹਾਨੂੰ ਕੋਈ ਕਮੀ ਲੱਗੇ ਤਾਂ ਮੈਨੂੰ ਦੱਸਿਓ, ਸਗੋਂ ਮੈਂ ਦੂਰ ਕਰ ਲਵਾਂਗਾ। ਉਹ ਕਹਿੰਦੇ ਵੇਖ ਕੇ ਕਮੀ ਦਾ ਕੀ ਪਤਾ ਲੱਗਣਾ, ਅਸੀਂ ਬਿਨਾਂ ਵੇਖਣ ਤੋਂ ਦੱਸ ਦਿੰਦੇ ਵੀ ਉਹਦੇ 'ਚ ਬਹੁਤ ਵੱਡੀ ਕਮੀ ਹੈ, ਅਤੇ ਨਾ ਤੂੰ ਦੂਰ ਹੀ ਕਰ ਸਕਦਾ। ਉਹ ਕਹਿੰਦਾ ਜੀ ਤੁਸੀਂ ਵੇਖੀ ਤਾਂ ਹੈ ਨਹੀਂ, ਐਵੇਂ ਆਖੀ ਜਾਂਦੇ ਜੇ, ਜਾ ਕੇ ਵੇਖਦੇ ਉਹਨੂੰ ਪਹਿਲਾਂ, ਫਿਰ ਕਹਿੰਦੇ ਕੋਈ ਹੈ ਕਮੀ। ਉਹਨੂੰ ਤਾਂ ਇੰਜੀਨੀਅਰਾਂ ਨੇ ਪਾਸ ਕੀਤਾ, ਆਰਕੀਟੈਕਟਾਂ ਨੇ ਮਿਹਨਤ ਇੰਨੀ ਕੀਤੀ ਹੈ, ਫਿਰ ਉਹਨੂੰ ਬਣਾਇਆ, ਤੁਸੀਂ ਇੱਥੇ ਹੀ ਬੈਠੇ ਆਖੀ ਜਾਂਦੇ ਜੇ ਕਮੀ। ਉਹ ਕਹਿੰਦੇ ਮੈਂ ਤੈਨੂੰ ਦੱਸ ਦਿੱਤਾ ਬਿਨਾਂ ਵੇਖਣ ਤੋਂ, ਉਹਦੇ 'ਚ ਬਹੁਤ ਵੱਡੀ ਕਮੀ ਹੈ। ਕਹਿੰਦਾ ਚਲੋ ਫਿਰ ਦੱਸੋ ਕਿਹੜੀ ਕਮੀ ਮੈਂ ਦੂਰ ਕਰ ਲਵਾਂ। ਕਹਿੰਦੇ ਤੇਰੇ ਤੋਂ ਨਹੀਂ ਦੂਰ ਹੋਣੀ ਉਹ, ਤੂੰ ਦੂਰ ਵੀ ਨਹੀਂ ਕਰ ਸਕਦਾ, ਤਾਂ ਹੈ ਵੀ ਉਹਦੇ ਵਿੱਚ ਕਮੀ, ਕਿਹੜੀ ਕਮੀ ਹੈ ਜੀ ਦੱਸੋ। ਕਹਿੰਦੇ ਉਹਦੇ 'ਚ ਸਭ ਤੋਂ ਵੱਡੀ ਕਮੀ ਹੈ ਵੀ ਉਹਨੇ ਰਹਿਣਾ ਨਹੀਂ ਸਦਾ, ਇੱਕ ਦਿਨ ਡਿੱਗ ਪਵੇਗੀ। ਜੇ ਖੜੀ ਕਰ ਸਕਦਾ ਸਦਾ ਵਾਸਤੇ ਤਾਂ ਦੱਸ, ਇਹੋ ਜਿਹੀ ਬਣਾਈ ਤੂੰ ਵੀ ਜਿਹੜੀ ਕਦੇ ਨਾ ਡਿੱਗੇ। ਇਹੋ ਹੀ ਉਹਦੇ 'ਚ ਸਭ ਤੋਂ ਵੱਡੀ ਕਮੀ ਹੈ ਭਾਈ, ਬਣਾਈ ਹੋਈ ਚੀਜ਼ ਨੇ ਇੱਕ ਦਿਨ ਡਿੱਗ ਪੈਣਾ। ਤੂੰ ਕਹਿੰਦਾ ਉਹਦੇ 'ਚ ਕਮੀ ਕੋਈ ਨਹੀਂ, ਸਭ ਤੋਂ ਵੱਡੀ ਤਾਂ ਕਮੀ ਹੈ ਵੀ ਉਹਨੇ ਰਹਿਣਾ ਹੀ ਨਹੀਂ। ਉਹ 100 ਸਾਲ ਕੱਢ ਦੇਗੀ, ਉਹ 500 ਸਾਲ ਕੱਢ ਸਕਦੀ, ਉਹ 1000 ਸਾਲ ਕੱਢ ਲਵੇ, ਉਹ 10,000 ਸਾਲ ਬਾਅਦ ਅਖੀਰ ਉਹਨੇ ਡਿੱਗ ਪੈਣਾ। ਉਹਨੂੰ ਤੂੰ ਰੱਖ ਨਹੀਂ ਸਕਦਾ, ਅਤੇ ਨਾ ਉਹ ਰਹਿਣੀ ਹੈ, ਨਾ ਤੂੰ ਬਣਾਉਣ ਵਾਲੇ ਨੇ ਰਹਿਣਾ। ਇਸ ਕਰਕੇ ਕੋਈ ਹੰਕਾਰ ਨਹੀਂ, ਇਹੋ ਜਿਹੀ ਤਾਂ ਚੀਜ਼ ਤੂੰ ਬਣਾ ਹੀ ਨਹੀਂ ਸਕਦਾ ਜਿਹੜੀ ਤਾਂ ਸਹੀ ਨਾ। ਜਿਹੜੀ ਚੀਜ਼ ਬਣੀ ਹੈ ਉਹਨੇ ਡਿੱਗਣਾ, ਜਿਸ ਨੂੰ ਕਿਸੇ ਨੇ ਬਣਾਇਆ, ਭਾਵੇਂ ਕਿਸੇ ਨੇ ਵੀ ਬਣਾਇਆ, ਪੈਦਾ ਹੋਣ ਵਾਲੀ ਦੀ ਮੌਤ ਜ਼ਰੂਰ ਹੈ। ਮਹਾਰਾਜ ਕਹਿੰਦੇ ਨੇ ਦਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਿਨਾਸ਼। ਉਸ ਪਰਮਾਤਮਾ ਤੋਂ ਬਿਨਾਂ ਸਭ ਕੁਝ ਨਾਸਵੰਤੀ ਹੈ, ਅੰਤ ਨੂੰ ਸਭ ਕੁਝ ਹੀ ਮੁੱਕੇਗਾ, ਢੱਠਣ ਵਾਲਾ, ਡਿੱਗਣ ਵਾਲਾ ਹੈ। ਇਹਨੇ ਸਦਾ ਨੀ ਰਹਿਣਾ। ਪਰਮਾਤਮਾ ਤੋਂ ਬਿਨਾਂ ਸਭ ਝੂਠ ਹੈ ਜੀ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਮਹਾਰਾਜ ਜੀ।
ਸਾਹਿਬ ਮੇਰਾ ਨਿਰਮਲਾ ਕਿਸ ਦਿਨ ਰਹਿਣ ਨਾ ਜਾਏ।
ਉਹ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਸਾਰਿਆਂ ਦਾ ਜੋ ਮਾਲਕ ਹੈ ਉਹ ਸਾਡਾ ਵੀ ਮਾਲਕ ਹੈ ਤੇ ਉਹ ਪਵਿੱਤਰ ਹੈ। ਉਸ ਤੋਂ ਬਿਨਾਂ ਸਾਡਾ ਜਿਉਣਾ ਨਹੀਂ ਹੁੰਦਾ। ਉਸ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਆਪਣੇ ਮਾਲਕ ਤੋਂ, ਆਪਣੇ ਪਰਮਾਤਮਾ ਤੋਂ।
ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਲਾਵੇ ਮਾਏ।
ਕਹਿੰਦੇ ਨੇ ਹੁਣ ਸਾਨੂੰ ਮਨ ਕਰਕੇ ਤਨ ਕਰਕੇ ਪਰਮਾਤਮਾ ਦੇ ਦਰਸ਼ਨਾਂ ਦੀ ਬਹੁਤੀ ਜ਼ਿਆਦਾ ਭੁੱਖ ਪਿਆਸ ਲੱਗੀ। ਅਗਲੀ ਕਹਿੰਦੇ ਬਹੁਤੀ ਨੂੰ, ਮੇਰੇ ਮਨ ਤਨ ਭੁੱਖ ਅਤ ਅਗਲੀ, ਅਤ ਬਹੁਤ ਜ਼ਿਆਦਾ। ਅਤ ਲਫ਼ਜ਼ ਦਾ ਅਰਥ ਹੈ ਸਾਧ ਸੰਗਤ, ਉਹਦੇ ਤੋਂ ਅੱਗੇ ਕੁਝ ਨਹੀਂ। ਬਹੁਤ ਜ਼ਿਆਦਾ ਹੁਣ ਮਨ ਵਿੱਚ ਪਿਆਸ ਲੱਗੀ ਅਕਾਲ ਪੁਰਖ ਵਾਹਿਗੁਰੂ ਦੇ, ਸਤਿਗੁਰਾਂ ਦੇ ਦਰਸ਼ਨਾਂ ਦੀ। ਮੈਂ ਤਾਂ ਬੇਨਤੀ ਕਰਦਾ ਕੋਈ ਆਣ ਮਿਲਾਵੇ ਮਾਏ ਭਾਈ, ਕੋਈ ਮਿਲਾ ਦੇਵੇ ਹੁਣ ਮੈਨੂੰ, ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲ ਪਵੇ, ਮੇਰਾ ਵੀ ਪ੍ਰਮਾਤਮਾ ਨਾਲ ਮਿਲੇ, ਮਿਲਾਪ ਕਰਵਾ ਦੇਵੇ। ਉਹ
ਚਾਰੇ ਕੁੰਡਾ ਪਾ ਲਿਆ ਸੈਦਨ ਅਬਰ ਨਾ ਜਾਏ।
ਕਹਿੰਦੇ ਨੇ ਚਾਰਾਂ ਦਿਸ਼ਾਵਾਂ ਵਿੱਚ ਉੱਤਰ ਦੱਖਣ ਪੂਰਬ ਪੱਛਮ ਭਾਲ ਕਰਕੇ ਵੇਖੀ, ਉਸ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ ਸਾਨੂੰ ਦਿਸੀ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਕੋਈ ਐਸੀ ਜਗ੍ਹਾ ਨਹੀਂ ਨਜ਼ਰੀ ਪਈ ਜਿੱਥੇ ਅਕਾਲ ਪੁਰਖ ਵਾਹਿਗੁਰੂ ਉਹਦੀ ਜੋਤ, ਉਹਦੀ ਕਲਾ, ਉਹਦੀ ਸ਼ਕਤੀ ਨਾ ਹੋਵੇ ਜੀ।
ਤਸਾ ਦੇ ਅਰਦਾਸ ਕਰ ਜੋ ਮੇਲੇ ਕਰਤਾਰ।
ਤੇ ਹੁਣ ਮਹਾਰਾਜ ਨੇ ਸਿਧਾਂਤ ਦੱਸਿਆ, ਕਹਿੰਦੇ ਜੇ ਤੇਰੇ ਮਨ ਚ ਚਾਅ ਲੱਗਾ ਨਾ ਪਰਮਾਤਮਾ ਨੂੰ ਮਿਲਣ ਦਾ, ਤੇ ਫਿਰ ਆਪਣੇ ਗੁਰੂ ਅੱਗੇ ਅਰਦਾਸ ਕਰ, ਉਹ ਹੀ ਮਿਲਾ ਸਕਦੇ ਆ। ਤਿਸ ਅੱਗੇ ਅਰਦਾਸ ਕਰ, ਅਰਦਾਸ ਉਹਦੇ ਅੱਗੇ ਕਰਨੀ ਚਾਹੀਦੀ ਆ ਜੋ ਮੇਲੇ ਕਰਤਾਰ, ਜਿਹੜਾ ਕਰਤਾਰ ਨੂੰ ਮਿਲਾ ਸਕਦਾ ਹੋਵੇ, ਜਿਹੜਾ ਪਰਮੇਸ਼ਰ ਨੂੰ ਮਿਲਾ ਸਕਦਾ, ਉਸ ਅੱਗੇ ਅਰਦਾਸ ਕਰ। ਤੇ ਉਹ ਸਾਧ ਸੰਗਤ ਗੁਰੂ ਸਾਹਿਬ ਹੀ ਨੇ ਜਿਹੜੇ ਪਰਮੇਸ਼ਰ ਨਾਲ ਮਿਲਾਪ ਕਰਵਾ ਸਕਦੇ ਨੇ। ਇਸ ਕਰਕੇ ਕਹਿੰਦੇ ਆਪਣੇ ਗੁਰੂ ਅੱਗੇ ਅਰਦਾਸ ਕਰਿਆ ਕਰ ਤੂੰ।
ਸਤਿਗੁਰ ਦਾਤਾ ਨਾਮ ਕਾ ਪੂਰਾ ਜਸ ਭੰਡਾਰ।
ਉਹ ਸਤਿਗੁਰੂ ਜਿਹੜਾ ਪਰਮੇਸ਼ਰ ਦਾ ਸਰਗੁਣ ਸਰੂਪ ਹੈ, ਐਸੇ ਸਤਿਗੁਰੂ ਦੀਆਂ ਜਿਹੜੀਆਂ ਦਾਤਾਂ ਨੇ ਉਹਨਾਂ 'ਚ ਕਦੇ ਤੋਟ ਨਹੀਂ ਆਉਂਦੀ। ਸਤਿਗੁਰ ਦਾਤਾ ਨਾਮ ਕਾ, ਫਿਰ ਉਹਨਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਦਾਤ ਹੈ ਨਾਮ ਦੀ। ਨਾਮ ਦਾ ਦਾਤਾ ਉਹ ਸਤਿਗੁਰੂ ਹੀ ਹੈ। ਪੂਰਾ ਜਿਸ ਭੰਡਾਰ, ਜਿਸ ਦੇ ਭੰਡਾਰੇ ਪਰਿਪੂਰਨ ਭਗਤੀ ਰੂਪ ਭੰਡਾਰਿਆਂ ਵਿੱਚ ਵੰਡਦਿਆਂ ਵੰਡਦਿਆਂ ਕਦੇ ਵੀ ਜਿਸ ਸਤਿਗੁਰੂ ਦੇ ਖਜ਼ਾਨੇ ਵਿੱਚ ਤੋਟ ਨਾ ਆਵੇ, ਤੂੰ ਵੀ ਐਸੇ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰ।
ਸਦਾ ਸਦਾ ਸਹਿਲਾਈਐ ਅੰਤ ਨਾ ਪਾਰਾਵਾਰ।
ਜਿਸ ਪਰਮੇਸ਼ਰ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਪਾ ਸਕਦਾ, ਉਸ ਪਰਮੇਸ਼ਰ ਦੀ ਸਿਫਤ ਸਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ ਜੀ।
ਪਰਵਦਗਾਰ ਸਲਾਹੀਐ ਜਿਸ ਦੇ ਚਲਦੇ ਅਨੇਕ
ਅਨੇਕਾਂ ਆਸ਼ਚਰਜ ਕੌਤਕਾਂ ਨੂੰ ਕਰਨ ਵਾਲਾ ਜਿਹੜਾ ਪਰਵਰ ਦਰਗਾਰ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਸੇ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜਿਸ ਨੇ ਸਾਧ ਸੰਗਤ ਅਨੇਕਾਂ ਕੌਤਕ ਕੀਤੇ ਨੇ, ਉਸ ਦੇ ਇੱਕ ਇੱਕ ਕੌਤਕ ਨੂੰ ਵੇਖ ਕੇ ਸਾਧ ਸੰਗਤ ਹੈਰਾਨੀ ਹੁੰਦੀ ਹੈ। ਉਹ ਤੇ ਅਨੇਕਾਂ ਕੌਤਕਾਂ ਨੂੰ ਕਰਨ ਦਾ ਸਾਧ ਸੰਗਤ ਬਲ ਰੱਖਦਾ, ਤੇ ਫਿਰ ਆਸ਼ਚਰਜ ਕੌਤਕ ਆਸ਼ਚਰਜ ਰਚਨਾ ਸਾਧ ਸੰਗਤ ਨੇ ਰਚ ਦਿੱਤੀ ਹੈ। ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਭਾਈ ਗੁਰਦਾਸ ਜੀ ਕਹਿੰਦੇ ਨੇ ਐਸੀ ਸਰੀਰ ਦੀ ਰਚਨਾ, ਇਹ ਵੀ ਤੇ ਆਸ਼ਚਰਜ ਕੌਤਕ ਹੀ ਹੈ। ਫਿਰ ਇਸ ਸਰੀਰ ਵਿੱਚ ਜਿੰਦ ਪ੍ਰਾਣ ਪਾਉਣੇ, ਕਹਿੰਦੇ ਨੇ ਐਸੀ ਸਮਰੱਥਾ ਰੱਖਣ ਵਾਲੇ ਪਰਮਾਤਮਾ ਨੂੰ ਸਤਿਗੁਰ ਪਰਵਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ, ਜਿਸ ਦੇ ਅਨੇਕਾਂ ਕੌਤਕ ਨੇ, ਐਸੇ ਪਰਮੇਸ਼ਰ ਨੂੰ ਤੂੰ ਸਲਾਹਿਆ ਕਰ, ਵਡਿਆਈ ਕਰਿਆ ਕਰ ਉਸ ਦੀ।
ਸਦਾ ਸਦਾ ਅਰਾਧਿਐ ਇਹਾ ਮਤ ਵਿਸ਼ੇਖ।
ਵਿਸ਼ੇਸ਼ ਕਹਿੰਦੇ ਨੇ ਤੇਰੀ ਮਤ, ਵਿਸ਼ੇਸ਼ ਸਿਆਣਪ ਇਹ ਹੀ ਹੈ ਭਾਈ ਸਦਾ ਵਾਸਤੇ ਉਸ ਪਰਮਾਤਮਾ ਦੀ ਆਰਾਧਨਾ ਕਰਨੀ, ਜਿਹਨੇ ਰਾਤ ਉਸ ਪਰਮਾਤਮਾ ਨੂੰ ਚੇਤੇ ਕਰਨਾ। ਸ੍ਰੇਸ਼ਟ ਆਤਮ ਵਿਛੈਣੀ ਮਤ ਬੁੱਧੀ ਤੈਨੂੰ ਮਹਾਰਾਜ ਕਿਰਪਾ ਕਰਕੇ ਬਖਸ਼ ਦੇਣ। ਜਾਊ ਅਰਦਾਸ ਬੇਨਤੀ ਕਰ, ਸਾ ਬੁੱਧ ਦੀਜੈ ਜਿਤ ਤੁਧ ਧਿਆਈ। ਮਹਾਰਾਜ ਉਹ ਬੁੱਧ ਬਖਸ਼ੋ ਜਿਸ ਕਰਕੇ ਤੁਹਾਨੂੰ ਧਿਆ ਸਕਾਂ, ਫਿਰ ਉਹ ਤੈਨੂੰ ਆਤਮ ਵਿਛੈਣੀ ਬੁੱਧੀ ਬਖਸ਼ ਦੇਣਗੇ ਮਹਾਰਾਜ ਕਿਰਪਾ ਕਰਕੇ।
ਜਿਸ ਮਾਸਕ ਨਾਨਕ ਲੇਖ।
ਸ਼ਬਦ ਦੀ ਸਮਾਪਤੀ ਤੇ ਜਾ ਕੇ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਮਨ ਤਨ ਮਿੱਠਾ ਤਿਸ ਲੱਗੈ। ਪਰਮਾਤਮਾ ਦੇ ਨਾਮ ਨੂੰ ਸਾਧ ਸੰਗਤ ਮਿੱਠਾ ਕਰਕੇ ਮੰਨਣਾ ਜੇ ਕਿਸੇ ਵਿਰਲੇ ਭਾਗਾਂ ਵਾਲੇ ਦੇ ਹਿੱਸੇ ਵਿੱਚ ਆਇਆ ਤਾਂ ਮਹਾਰਾਜ ਕਹਿੰਦੇ ਨੇ ਮਨ ਧਨ ਕਰਕੇ ਪਰਮਾਤਮਾ ਦਾ ਨਾਮ ਉਹਨਾਂ ਨੂੰ ਮਿੱਠਾ ਲੱਗਦਾ ਜਿਸ ਮਸਤਕ ਨਾਨਕ ਲੇਖ, ਜਿਹਨਾਂ ਦੇ ਮੱਥੇ ਦਾ ਲੇਖ ਮਹਾਰਾਜ ਨੇ ਚੰਗਾ ਉਜਲਾ ਲਿਖ ਦਿੱਤਾ, ਉਹਨਾਂ ਨੂੰ ਮਹਾਰਾਜ ਦੀ ਸਾਧ ਸੰਗਤ ਵਡਿਆਈ ਮਿੱਠੀ ਲੱਗਦੀ ਹੈ, ਕਥਾ 'ਚ ਆਨੰਦ ਆਵੇਗਾ, ਕੀਰਤਨ ਮਿੱਠਾ ਲੱਗਦਾ, ਗੁਰੂ ਕੀ ਸੰਗਤ ਕਰਨੀ ਮਨ ਨੂੰ ਭਾਉਂਦੀ ਹੈ, ਮਹਾਰਾਜ ਦੇ ਦਰਸ਼ਨ ਆਨੰਦ ਦਿੰਦੇ ਹਨ, ਸੰਗਤ ਦੀ ਚਰਨ ਧੂੜੀ ਸਾਧ ਸੰਗਤ ਉਹਨਾਂ ਦੇ ਮਨ ਨੂੰ ਇਕਾਗਰਤਾ ਬਖਸ਼ਦੀ ਹੈ, ਇਉਂ ਸਤ ਸੰਗਤ ਵਿੱਚ ਆਉਣਾ, ਸੇਵਾ ਕਰਨੀ, ਸਿਮਰਨ ਕਰਨਾ ਉਹਨਾਂ ਨੂੰ ਮਿੱਠਾ ਲੱਗਦਾ ਜਿਹਨਾਂ ਦੇ ਮੱਥੇ ਦਾ ਚੰਗਾ ਲੇਖ ਅਕਾਲ ਪੁਰਖ ਵਾਹਿਗੁਰੂ ਨੇ ਪਾਇਆ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਰਾਗ ਵਿੱਚੋਂ ਆਪਾਂ ਨੂੰ ਬਖਸ਼ਿਆ ਹੈ। ਮਹਾਰਾਜ ਰਹਿਮਤ ਕਰਨ, ਸਾਰਿਆਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਸਿਮਰਨ ਭਗਤੀ ਬੰਦਗੀ ਕਰਨ ਦਾ, ਨਿਤਨੇਮ ਕਰਨ ਦਾ ਬਲ ਸੱਚੇ ਪਾਤਸ਼ਾਹ ਜੀ ਬਖਸ਼ਣ ਦੇ ਸਰਦਾਸ ਬੇਨਤੀ ਨਾਲ ਸਮਾਪਤੀ ਹੈ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਸਾਧ ਸੰਗਤ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਨੇ ਸੰਗਤ ਨੇ ਬਖਸ਼ਣੀ, ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ ਜੀ ਲੇਖਾ ਕਤੇ ਹੁਣ ਛੂਟੀ ਹੈ, ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ ਜੀ,
ਸਦਾ ਸਦਾ ਰਾਜੀ ਹੈ ਇਹਾ ਮਤ ਬਸੇਖ, ਮਨ ਤਨ ਮਿੱਠਾ ਤਸ ਲੱਗੈ ਜਿਸ ਮਸਤਕ ਨਾਨਕ ਲੇਖ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।